हम ना सकत कर सिफत तुम्हारी, आप ले हो तुम कथा सुधारी। जन्म मरण दोहु मैं नाही, जन परे उपकारी आए। जी दान दे भगती लायन, हर स्यों लैन मिलाए। आया सफलता हूं कौ गनिया, जास रसन हर हर जस भनिया। आए बसहे साधु कै संगे, हन दिन नाम ते आवह रंगे। आवत सो जन ना महराता, जांको दया मया विधाता। एक है आवन फिर जो न आया, नानक हर के दर्श समाया। गरीब नवाज सच्चे पातशाह अंतरजामी करुणा निदान चवर छतर तखत दे मालक, धन सतगुरु श्री गुरु ग्रंथ साहिब जी दी पावन पितर हजूरी विखे सुभाए मान गुरु की साजी नवाजी गुरु प्यारी साध संगत जीओ, आप जी ने दास तो पहला गुरमुखां प्यारियां पासों सतगुरु जी दी अमृतमई गुरबाणी दा कीर्तन सरवण कीता। जमया पूत भगत गोबिंद का प्रगटया सब मह लिखिया तुर कह। आओ अज सारा ही संसार धन धन बाबा दीप सिंह जी शहीद तिना दा जन्म दिहाड़ा सारा संसार ही बड़े प्रेम दे नाल मना रहा है। केवल सिख वीर ही नहीं, मैं बाजार विच आउंदा देख रहा सा हिंदू वीरां ने भी आप दियां दुकानां उत्ते लंगर लाए ने, क्योंकि बहुत ज्यादा श्रद्धा सत्कार रखते ने बाबा दीप सिंह जी उत्ते। कुछ समा बाबा जी का जीवन आप जी दे नाल सांझ पा सकां महापुरशां दे जीवन दी, ते मैं बेनती करा सार संगत जी जिस उम्र विच खंडा वाईदा है, जेड़ी उम्र खंडा चलाउण दी सी, उदों महापुरशां ने बाबा जी ने अपने हथ विच कलम फड़ी सी, ते जिस उम्र विच मनुख अपने हथ विच कलम फड़ के अपनी जिंदगी दा तजर्बा लिखदा है, उस उम्र विच बाबा जी ने खंडा फड़िया सी। इह सारा इतिहास अपने समय विच रह के मैं आप जी दे नाल सांझ पा सकां। सारी संगत बड़े प्रेम दे नाल हाथ जोड़ के गज के फतेह बुलाओ जी, वाहेगुरु जी का खालसा वाहेगुरु जी की फतेह। अमृतसर शहर दे लागे ही पिंड है, पिंड पहुविंड। पहुविंड दे विच गुरमुख जोड़ा रहिंदा है, गुरमुख जोड़ा। पत्नी दा नाम माता ज्यौनी जी, पति दा नाम बाबा भगता जी। ज्यौनी ते भगता जी ये गुरमुख जोड़ा हा। पहुविंड दे विच पूरी तहाक है, पूरा ये गल मशहूर सी भी बाबा भगता जी दा नाम ही नहीं भगता, बाबा भगता जी दा जीवन भी भगतां वाला है। क्योंकि मैं पहला ही बेनती करा साध संगत जी, नेक औलाद रब की कृपा नाल पैदा होंदी, ते बाबा दीप सिंह जी तो वद केड़े नेक होएगा। बाबा जी बाबा भगता जी दे बारे पूरी ये ताक सी, पिंड विच मशहूर सन बाबा जी भी बाबा भगता जी वाकई रब दे भगत हन। हर साल क्योंकि एक विद्वान होए ने ज्ञानी त्रिलोक सिंह जी, उन्होंने बाबा जी का जीवन लिखिया अमर शहीद बाबा दीप सिंह जी, ਉਹ ਆਪਦੀ ਕਿਤਾਬ ਵਿੱਚ ਇਹ ਗੱਲ ਲਿਖਦੇ ਹੋ, ਕਹਿੰਦੇ ਹਰ ਸਾਲ ਬਾਬਾ ਭਗਤਾ ਜੀ ਤੇ ਮਾਤਾ ਜਿਉਣੀ ਜੀ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਯਾਤਰਾ ਕਰਦੇ ਸਨ। ਚੱਲ ਕੇ ਜਾਣਾ ਅਨੰਦਪੁਰ ਸਾਹਿਬ ਕਲਗੀਆਂ ਵਾਲੇ ਦੇ ਦਰਸ਼ਨ ਕਰਨ ਵਾਸਤੇ, ਹਰ ਸਾਲ ਜਾਣਾ। ਪਰ ਵਿਆਹ ਨੂੰ 15 ਸਾਲ ਹੋ ਗਏ ਸਨ, 15 ਸਾਲ ਘਰ ਵਿੱਚ ਸੰਤਾਨ ਨਹੀਂ ਸੀ। ਮਾਤਾ ਜਿਉਣੀ ਜੀ ਦਾ ਅੰਦਰ ਮੰਗਦਾ ਸੀ ਸੰਤਾਨ, ਪਰ ਕਈ ਵਾਰ ਮੁੱਖੋਂ ਬੋਲਣ ਵਿੱਚ ਮਨੁੱਖ ਸੰਕੋਚ ਕਰ ਦਿੰਦਾ। ਮਾਤਾ ਜਿਉਣੀ ਜੀ ਜਰ ਕੇ ਬੈਠੇ ਸਨ ਗੱਲ ਨੂੰ, ਪਰ ਗੁਰੂ ਸਾਹਿਬ ਕੋਲੋਂ ਜਾਣਾ ਨਹੀਂ ਤੇ ਛੱਡਿਆ। ਹਰ ਸਾਲ ਅਨੰਦਪੁਰ ਸਾਹਿਬ ਜਾਂਦੇ ਸਨ। ਮੈਂ ਇੱਥੇ ਬੇਨਤੀ ਕਰਦੇ ਹਾਂ ਸਾਧ ਸੰਗਤ ਜੀ, ਕਈ ਵਾਰ 1 ਸਾਲ 2 ਸਾਲ 3 ਸਾਲ ਲੱਗ ਜਾਣ ਤੇ ਸਾਡੀ ਮੰਗ ਨਾ ਪੂਰੀ ਹੋਵੇ ਤੇ ਕਈ ਵਾਰੀ ਕਹਿ ਦਿੰਦੇ ਨੇ ਵੀ ਛੱਡੋ ਪਰਾਉਣ, ਗੁਰਦੁਆਰੇ ਜਾਣ ਦਾ ਕੋਈ ਲਾਭ ਨਹੀਂ ਹੈ, ਕਿਉਂਕਿ ਇੰਨੇ ਸਾਲ ਹੋ ਗਏ ਗੁਰਦੁਆਰੇ ਜਾਂਦਿਆਂ, ਗੱਲ ਤੇ ਸਾਡੀ ਬਣੀ ਕੋਈ ਨਹੀਂ। ਮਾਤਾ ਜਿਉਣੀ ਜੀ 15 ਸਾਲ ਹੋ ਗਏ ਵਿਆਹ ਹੋਇਆ ਨੂੰ, ਘਰ ਵਿੱਚ ਪੁੱਤਰ ਧੀ ਨਹੀਂ। ਕਾਲ ਦਾ ਚੱਕਰ ਸੀ, ਸਮੇਂ ਦਾ ਚੱਕਰ ਸੀ। ਗੱਲ ਕੀ, ਇਸ ਵਾਰ 15 ਸਾਲਾਂ ਬਾਅਦ ਆ ਜਿਹੜਾ ਮਹੀਨਾ ਹੁਣ ਮਾਘ ਦਾ ਮਹੀਨਾ ਚੱਲ ਰਿਹਾ, ਮਾਘ ਦਾ ਹੀ ਮਹੀਨਾ ਚੱਲ ਰਿਹਾ ਸੀ ਤੇ ਗੁਰਮੁਖੋ ਦੁਪਹਿਰ ਦਾ ਸਮਾਂ ਤੇ ਮੱਠੀ ਮੱਠੀ ਧੁੱਪ ਚੜੀ ਹੈ। ਬਾਬਾ ਜੀ, ਬਾਬਾ ਭਗਤਾ ਜੀ ਆਪਦੇ ਖੇਤਾਂ ਵਿੱਚ ਕੰਮ ਕਰ ਰਹੇ ਸਨ। ਮਾਤਾ ਜਿਉਣੀ ਜੀ ਘਰੋਂ ਪ੍ਰਸ਼ਾਦਾ ਪਕਾ ਕੇ ਲੈ ਕੇ ਆਏ, ਬਾਜਰੇ ਦੀਆਂ ਰੋਟੀਆਂ ਤੇ ਨਾਲੇ ਲੱਸੀ ਲੈ ਕੇ ਆਏ। ਮਾਤਾ ਜਿਉਣੀ ਜੀ ਖੇਤਾਂ ਵਿੱਚ ਆਏ ਦੁਪਹਿਰ ਦੇ ਸਮੇਂ, ਆ ਕੇ ਬਾਬਾ ਭਗਤਾ ਜੀ ਨੂੰ ਆਖਿਆ, ਪਤੀ ਜੀ ਪ੍ਰਸ਼ਾਦਾ ਛਕ ਲਓ, ਪਰ ਅੱਜ ਰੱਬ ਦਾ ਭਾਣਾ ਦੇਵ ਨੇਤ। ਬਾਬਾ ਭਗਤਾ ਜੀ ਇਹ ਗੱਲ ਕਹਿਣ ਲੱਗ ਪਏ, ਕਹਿਣ ਲੱਗੇ ਪਤਾ ਨਹੀਂ ਅੱਜ ਭੁੱਖ ਨਹੀਂ ਲੱਗੀ, ਕੁਝ ਸਮਾਂ ਬਾਅਦ ਵਿੱਚ ਪ੍ਰਸ਼ਾਦਾ ਛਕਾਂਗਾ। ਬਾਬਾ ਜੀ ਨੇ ਪ੍ਰਸ਼ਾਦਾ ਨਹੀਂ ਛਕਿਆ। ਉਧਰੋਂ ਦੁਪਹਿਰ ਦਾ ਸਮਾਂ ਜਾਣ ਕੇ ਇੱਕ ਗੁਰਮੁਖ ਪਿਆਰਾ ਬਜ਼ੁਰਗ ਗੁਰਮੁਖੋ ਖੇਤਾਂ ਵਿੱਚ ਆਇਆ। ਮੈਂ ਇੱਕ ਬੇਨਤੀ ਕਰਾਂ, ਜ਼ਿੰਦਗੀ ਵਿੱਚ ਵਿਚਰਦਿਆਂ ਬਹੁਤ ਪ੍ਰਕਾਰ ਦਾ ਸਮਾਂ ਸਾਡੇ ਜੀਵਨ 'ਚ ਆਉਂਦਾ, ਪਰ ਸਾਧ ਸੰਗਤ ਜੀ ਕਦੀ ਵੀ ਭੁੱਲ ਕੇ ਵੀ ਕਿਸੇ ਦਾ ਤਿਰਸਕਾਰ ਨਾ ਕਰਿਓ। ਕੋਈ ਪਤਾ ਨਹੀਂ ਗੁਰੂ ਨੇ ਕਿਹਦੇ ਰੂਪ ਵਿੱਚ ਆ ਜਾਣਾ ਹੈ, ਇਸ ਗੱਲ ਦਾ ਨਹੀਂ ਤੇ ਪਤਾ। ਸਤਿਗੁਰੂ ਚਾਹੁਣ ਤੇ ਬੱਚੇ ਦੇ ਰੂਪ 'ਚ ਸਾਡੇ ਸਾਹਮਣੇ ਆ ਜਾਣ, ਗੁਰੂ ਦੀ ਆਪਣੀ ਖੇਡ ਹੈ। ਬਾਬਾ ਭਗਤਾ ਜੀ ਖੇਤਾਂ 'ਚ ਕੰਮ ਕਰਦੇ, ਉਸ ਗੁਰਮੁਖ ਨੇ ਆ ਕੇ ਆਖਿਆ, ਸਤ ਕਰਤਾਰ ਜੀ, ਨਾਮ ਤੋਂ ਇਉਂ ਮਹਿਸੂਸ ਹੋਇਆ ਜਿਵੇਂ ਇਹ ਸਾਡਾ ਆਪਣਾ ਹੈ, ਇਹਨੇ ਸਤ ਕਰਤਾਰ ਆਖਿਆ। ਮਾਤਾ ਜਿਉਣੀ ਜੀ ਨੇ ਬਿਠਾਇਆ ਰੁੱਖ ਹੇਠਾਂ, ਆਓ ਮਹਾਂਪੁਰਸ਼ੋ ਦੱਸੋ। ਗੱਲ ਕੀ, ਉਸ ਗੁਰਮੁਖ ਨੇ ਇਹ ਗੱਲ ਆਖੀ ਵੀ ਮੈਨੂੰ ਭੁੱਖ ਲੱਗੀ ਹੈ। ਮਾਤਾ ਜਿਉਣੀ ਜੀ ਨੇ ਆਖਿਆ, ਪਤੀ ਜੀ ਨੂੰ ਜਾ ਕੇ ਪੁੱਛਿਆ, ਭਗਤਾ ਜੀ ਨੂੰ, ਪਤੀ ਜੀ ਆਪ ਜੀ ਨੇ ਆਖਿਆ ਵੀ ਪ੍ਰਸ਼ਾਦਾ ਕੁਝ ਸਮੇਂ ਬਾਅਦ ਛਕਣਾ, ਤੁਹਾਨੂੰ ਘਰੋਂ ਹੋਰ ਲਿਆ ਦਾਂਗੀ ਜੇ ਤੁਸੀਂ ਆਗਿਆ ਦਿਓ ਤੇ ਗੁਰਮੁਖ ਸਾਡੇ ਖੇਤਾਂ ਵਿੱਚ ਆਇਆ ਇਹਨੂੰ ਪ੍ਰਸ਼ਾਦਾ ਛਕਾ ਦਿਆਂ। ਬਾਬਾ ਭਗਤਾ ਜੀ ਵਾਕਈ ਗੁਰਮੁਖ ਸਨ। ਉਹ ਕਹਿਣ ਲੱਗੇ, ਇਹਦੇ ਤੋਂ ਵਧੀਆ ਕੰਮ ਕਿਹੜਾ ਹੋ ਸਕਦਾ, ਗੁਰੂ ਕਾ ਸਿੱਖ ਸਾਡੇ ਖੇਤਾਂ 'ਚ ਆਇਆ ਹੋਵੇ ਤੇ ਉਹਨੂੰ ਭੁੱਖ ਲੱਗੀ ਹੋਵੇ, ਆਪਾਂ ਕੁਰਬਾਨ ਕਰ ਦੇਣਾ ਚਾਹੀਦਾ। ਗੱਲ ਕੀ, ਦੋਵਾਂ ਨੇ, ਪਤੀ ਪਤਨੀ ਨੇ ਉਸ ਗੁਰਮੁਖ ਦੀ ਸੇਵਾ ਕੀਤੀ, ਹੱਥ ਤੇ ਬਾਜਰੇ ਦੀਆਂ ਰੋਟੀਆਂ ਤੇ ਛੰਨੇ 'ਚ ਮਿੱਠੀ ਲੱਸੀ, ਨਾਲੇ ਤੇ ਉਹ ਮਹਾਂਪੁਰਖ ਛਕੀ ਜਾਵੇ ਤੇ ਨਾਲੇ ਸਵਾਲ ਕੀਤਾ ਵੀ ਤੁਹਾਡੇ ਖੂਹ ਤੇ ਕੋਈ ਬਾਲ ਨਹੀਂ ਖੇਡ ਰਿਹਾ, ਬੱਚਾ ਤਾਂ ਹੈ ਹੀ ਨਹੀਂ ਤੁਹਾਡਾ, ਕੋਈ ਬਾਲ ਕਿੱਥੇ ਤੁਹਾਡੇ। ਮਾਤਾ ਜਿਉਣੀ ਜੀ ਦੇ ਅੰਦਰ ਬੈਰਾਗ ਆਇਆ, ਫਿਰ ਵੀ ਜਰ ਗਏ। ਉਹ ਮਹਾਂਪੁਰਸ਼, ਉਹ ਗੁਰਮੁਖ ਪਿਆਰਾ ਸਮਝ ਗਿਆ ਵੀ ਇਹਨਾਂ ਘਰ ਬਾਲ ਨਹੀਂ। ਬਾਬਾ ਭਗਤਾ ਜੀ ਨੇ ਆਖਿਆ, ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਹੈ, ਅਜੇ ਤੱਕ ਮੇਰੀ ਪਤਨੀ ਦੀ ਗੋਦ ਹਰੀ ਨਹੀਂ ਹੋਈ। ਉਹਨੇ ਇਹ ਬੋਲ ਬੋਲਿਆ, ਸਾਧ ਸੰਗਤ ਜੀ ਐਵੇਂ ਕਿਤੇ ਬਾਬਾ ਦੀਪ ਸਿੰਘ ਜੀ ਨੇ ਆ ਜਾਣਾ ਸੀ, ਠੀਕ ਹੈ ਸਮਾਂ ਲੱਗਣਾ ਸੀ, ਕਿਉਂਕਿ ਕੁੱਖ ਤਿਆਰ ਹੁੰਦਿਆਂ ਵੀ ਸਮਾਂ ਲੱਗਦਾ, ਇੰਨਾ ਲੰਮਾ ਸਮਾਂ ਚਾਹੀਦਾ ਇੰਨੀ ਕੁ, ਕਿਉਂਕਿ ਮਹਾਂਪੁਰਸ਼ ਨੇ ਕੁੱਖ 'ਚ ਆਉਣਾ ਹੈ। ਸਾਧ ਸੰਗਤ ਜੀ ਦੱਸਦੇ ਨੇ ਵਿਦਵਾਨ, ਉਹ ਕਹਿੰਦੇ ਨੇ ਨਾਲੇ ਤੇ ਉਹ ਮਹਾਂਪੁਰਸ਼ ਛਕੇ ਪ੍ਰਸ਼ਾਦਾ ਤੇ ਨਾਲੇ ਉਹਨੇ ਬਚਨ ਕੀਤਾ ਸੀ, ਮਨ ਛੋਟਾ ਨਾ ਕਰਿਓ, ਗੁਰੂ ਨਾਨਕ ਦਾ ਦਰ ਬਹੁਤ ਵੱਡਾ ਹੈ, ਮਨ ਛੋਟਾ ਨਹੀਂ ਕਰਨਾ। ਕੋਈ ਨਹੀਂ, ਪੁੱਤਰ ਆਮ ਲੋਕਾਂ ਦੇ ਘਰ ਵੀ ਹੋਏ ਨੇ, ਪਰ ਤੁਹਾਡੇ ਘਰ ਜਿਹੜਾ ਪੁੱਤਰ ਪੈਦਾ ਹੋਏਗਾ ਨਾ, ਘਰ ਘਰ ਵਿੱਚ ਉਹਦਾ ਡਸ ਹੋਏਗਾ। ਕਹਿਣ ਲੱਗੇ ਜਿਹੜਾ ਤੁਹਾਡੇ ਘਰ ਵਿੱਚ ਆਏਗਾ, ਘਰ ਘਰ ਵਿੱਚ ਉਹਦਾ ਜਸ ਹੋਏਗਾ। ਪਿਛਲੇ ਸਾਲ ਅੱਜ ਦੀ ਤਰੀਕ ਤੇ ਮੈਂ ਯੂਪੀ ਵਿੱਚ ਨਿਹੰਗ ਸਿੰਘ ਦਲ ਵਿੱਚ ਕਥਾ ਕੀਤੀ ਸੀ। ਉਹ ਨਿਹੰਗ ਸਿੰਘ ਲੈ ਕੇ ਆਪਦੇ ਯੂਪੀ ਵਿੱਚ ਘਰ ਵਿਖਾਉਣ, ਇਕੱਲੇ ਇਕੱਲੇ ਘਰ ਵਿੱਚ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਲੱਗੀ ਸੀ, ਤੇ ਉਹ ਵਾਕਈ ਉਸ ਮਹਾਂਪੁਰਸ਼ ਦਾ ਬਚਨ ਸੱਤ ਸੀ। ਗੱਲ ਕੀ? ਉਹਨਾਂ ਆਖਿਆ ਸੀ ਆਮ ਬੰਦਿਆਂ ਘਰ ਵੀ ਪੁੱਤਰ ਪੈਦਾ ਹੁੰਦਾ, ਜਿਹੜਾ ਤੁਹਾਡੇ ਘਰ ਪੈਦਾ ਹੋਏਗਾ ਘਰ ਘਰ ਵਿੱਚ ਉਹਦਾ ਜਸ ਹੋਏਗਾ। ਤੇ ਉਹ ਜਸ ਹੋ ਰਿਹਾ। ਆ ਮੈਂ ਪਿਛਲੇ ਦਿਨੀ ਕਿਸੇ ਸਰਕਾਰੀ ਦਫ਼ਤਰ 'ਚ ਗਿਆ, ਉੱਥੇ ਵੀ ਬਾਬਾ ਦੀਪ ਸਿੰਘ ਜੀ ਦੀ ਬਹੁਤ ਵੱਡੀ ਤਸਵੀਰ ਲੱਗੀ ਹੈ। ਸਿੱਖ ਫੋਟੋ ਦਾ ਪੁਜਾਰੀ ਨਹੀਂ, ਇਹ ਨਹੀਂ ਮੈਂ ਕਹਿ ਰਿਹਾ ਵੀ ਤੁਸੀਂ ਫੋਟੋਆਂ ਨੂੰ ਮੰਨੋ, ਪਰ ਮਨ ਵਿੱਚ ਵਿਚਾਰ ਕੀਤੀ ਵੇਖੋ ਕਿੰਨੀ ਵੱਡਾ ਬੰਦਗੀ ਕੀਤੀ ਬਾਬਾ ਦੀਪ ਸਿੰਘ ਜੀ ਨੇ। ਇਹਨਾਂ ਦੀ ਤੇ ਸਰਕਾਰੀ ਦਫ਼ਤਰਾਂ ਵਿੱਚ ਵੀ ਚੱਲਦੀ ਹੈ, ਉਹ ਸਰਕਾਰੀ ਦਫ਼ਤਰ ਵਿੱਚ ਵੀ ਉਹਨਾਂ ਦੀ ਤਸਵੀਰ ਲੱਗੀ ਹੈ। ਗੱਲ ਕੀ? ਲੰਮਾ ਸਮਾਂ ਬਤੀਤ ਹੋਇਆ, ਮਾਘ ਦੇ ਮਹੀਨੇ ਦੇ ਵਿੱਚ ਉਹ ਮਹਾਂਪੁਰਸ਼ ਬਚਨ ਕਰਕੇ ਗਿਆ ਸੀ, ਧੀਏ ਗੁਰੂ ਨਾਨਕ ਸਾਹਿਬ ਦਾ ਘਰ ਬਹੁਤ ਵੱਡਾ ਹੈ, ਘਬਰਾਉਣ ਦੀ ਜ਼ਰੂਰਤ ਨਹੀਂ, ਪੁੱਤਰ ਪੈਦਾ ਹੋਏਗਾ ਘਰ ਘਰ ਵਿੱਚ ਜਸ ਹੋਏਗਾ। ਸਾਧ ਸੰਗਤ ਜੀ, ਸਮਾਂ ਆਇਆ, ਮਾਤਾ ਜਿਉਣੀ ਦੀ ਕੁੱਖ ਹਰੀ ਹੋਈ, ਮਾਤਾ ਜਿਉਣੀ ਦੀ ਕੁੱਖ ਨੂੰ ਭਾਗ ਲੱਗਾ, ਬਾਬਾ ਭਗਤਾ ਜੀ ਦੇ ਘਰ ਵਿੱਚ ਲਾਲ ਆਇਆ, ਉਸ ਲਾਲ ਦਾ ਨਾਮ ਰੱਖਿਆ ਗਿਆ ਦੀਪਾ। ਇਹ ਸ਼ੋਰਟ ਨਾਮ ਰੱਖਿਆ ਸੀ ਦੀਪਾ, ਦੀਪ ਸਿੰਘ ਤੇ ਅਮਰ ਛਕਣ ਤੋਂ ਬਾਅਦ ਬਣੇ, ਪਹਿਲਾ ਨਾਮ ਦੀਪਾ। ਆਪ ਉਹ ਜਾਂਦੇ ਸਨ ਆਨੰਦਪੁਰ ਸਾਹਿਬ ਤੁਰ ਕੇ, ਪਰ ਬਾਬਾ ਦੀਪਾ ਜੀ ਨੂੰ ਕਹਿ ਲਵਾਂ, ਭਾਈ ਦੀਪਾ ਜੀ ਨੂੰ ਕਹਿ ਲਵਾਂ, ਇਹਨਾਂ ਨੂੰ ਆਖਿਆ ਵੀ ਇਹ ਥੋੜੇ ਜਿਹੇ ਵੱਡੇ ਹੋ ਜਾਣ, ਫਿਰ ਆਨੰਦਪੁਰ ਸਾਹਿਬ ਲੈ ਕੇ ਜਾਵਾਂਗੇ। ਗੁਰਮੁਖੋ, ਪਹਿਲੀ ਗੱਲ ਧਿਆਨ ਵਿੱਚ ਰੱਖਿਓ, ਖੇਡੇ ਤੇ ਆਮ ਬੱਚੇ ਵੀ, ਪਰ ਬਾਬਾ ਦੀਪ ਸਿੰਘ ਜੀ ਬਚਪਨ ਵਿੱਚ ਆਮ ਖੇਡਾਂ ਨਹੀਂ ਹੀ ਖੇਡਦੇ ਹੁੰਦੇ ਜੀ, ਹਰ ਵਕਤ ਕਿਸੇ ਰਸ ਵਿੱਚ ਜੁੜੇ ਰਹਿਣਾ। ਤੇ ਇੱਕ ਗੱਲ ਚੇਤਾ ਰੱਖਿਓ, ਮਾਤਾ ਜਿਉਣੀ ਨੇ ਬਾਬਾ ਦੀਪ ਸਿੰਘ ਜੀ ਨੂੰ ਗੁਰਮਤ ਦੀਆਂ ਲੋਰੀਆਂ ਦਿੱਤੀਆਂ। ਰੱਬ ਨੇ ਮਾਂ ਨੂੰ ਸੁਭਾਅ ਦਿੱਤਾ ਹੈ, ਮਾਂ ਦਾ ਸੁਭਾਅ ਪਤਾ ਕਿਹੋ ਜਿਹਾ, ਮਾਵਾਂ ਮੇਰੇ ਲਾਗੇ ਬੈਠੀਆਂ ਨੇ, ਮਾਂ ਆਪਣੇ ਤਨ ਤੇ ਫਾਟੀਆਂ ਲੀਰਾਂ ਵੀ ਪਾਲੇ ਨਾ, ਉਹਦੀ ਕੋਸ਼ਿਸ਼ ਹੁੰਦੀ ਵੀ ਮੇਰੇ ਬੱਚੇ ਦੀ ਪੁਸ਼ਾਕ ਵਧੀਆ ਹੋਵੇ, ਜਿਹੜਾ ਕੱਪੜਾ ਪਾਉਣਾ ਹੈ ਨਾ ਕੱਪੜੇ ਵਧੀਆ ਹੋਣ। ਮਾਂ ਨੂੰ ਰੱਬ ਨੇ ਇਹ ਵੀ ਸੁਭਾਅ ਦਿੱਤਾ, ਮਾਂ ਆਪ ਭਾਵੇਂ ਰਾਤ ਭੁੱਖੀ ਸੌਵੇਂ, ਉਹ ਇਹ ਗੱਲ ਆਖੇਗੀ ਵੀ ਮੇਰਾ ਬੱਚਾ ਵਧੀਆ ਪ੍ਰਸ਼ਾਦਾ ਛਕੇ। ਇੱਕ ਵਿਦਵਾਨ ਲਿਖਦਾ, ਪ੍ਰਸ਼ਾਦਾ ਇੱਕ, ਛਕਣ ਵਾਲੇ ਪੰਜ ਜਣੇ, ਚਾਰ ਟੁਕੜੇ ਕੀਤੇ ਗਏ, ਪੰਜਾਂ ਵਿੱਚੋਂ ਇੱਕੋ ਹੀ ਸੀ ਜਿਹਨੇ ਆਖਿਆ ਮੈਨੂੰ ਭੁੱਖ ਨਹੀਂ ਲੱਗੀ, ਉਹ ਮਾਂ ਸੀ। ਮਾਂ ਨੇ ਆਪਣੇ ਪੇਟ ਨੂੰ ਗੰਢ ਮਾਰੀ, ਉਹਨੇ ਆਖਿਆ ਮੈਨੂੰ ਭੁੱਖ ਨਹੀਂ ਲੱਗੀ, ਪੁੱਤਰ ਤੁਸੀਂ ਖਾ ਲਓ। ਗੱਲ ਕੀ? ਮਾਤਾ ਜਿਉਣੀ ਜੀ ਨੇ ਅਸੀਸਾਂ ਦਿੱਤੀਆਂ। ਆਮ ਤੌਰ ਤੇ ਘਰ ਵਿੱਚ ਬੱਚੇ ਦਾ ਜਨਮ ਹੋਵੇ ਨਾ, ਭਾਈ ਸ਼ਮਸ਼ੇਰ ਸਿੰਘ ਬੈਠੇ ਸਾਨੂੰ ਰਾਗੀਆਂ ਨੂੰ, ਗਿਆਨੀਆਂ ਨੂੰ ਕਹਿੰਦੇ ਨੇ ਜੀ ਸ਼ਬਦ ਪੜ੍ਹੋ, ਇਹਦੀ ਵਿਆਖਿਆ ਕਰੋ, ਪੂਤਾ ਮਾਤਾ ਕੀ ਅਸੀਸ, ਉਹਦੇ ਵਿੱਚ ਤਿੰਨੋਂ ਹੀ ਮੰਗਾਂ ਨੇ। ਗੁਰਮੁਖੋ, ਬਾਬਾ ਦੀਪ ਸਿੰਘ ਜੀ ਦੀ ਮਾਂ ਨੇ ਅਸੀਸ ਦਿੱਤੀ, ਬੇਟਾ ਕਾਪੜ ਪੱਤ ਪਰਮੇਸ਼ਰ ਰੱਖੇ ਭੋਜਨ ਕੀਰਤਨ ਨੀਤ, ਤੇਰੇ ਕੱਪੜਿਆਂ ਦੀ ਪੱਤ ਵਾਹਿਗੁਰੂ ਰੱਖੇਗਾ। ਗੱਲ ਕੀ? ਆਤਮਾ ਦਾ ਭੋਜਨ ਜ਼ਰੂਰ ਛਕਣਾ। ਮਾਂ ਨੇ ਆਮ ਕੱਪੜੇ ਨਹੀਂ ਪਾਏ, ਮਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਬਾਣਾ ਪਵਾਇਆ, ਬਾਬਾ ਦੀਪ ਸਿੰਘ ਜੀ ਨੂੰ ਉਹ ਬਾਣਾ ਪਵਾਇਆ, ਆਪਣੇ ਪੁੱਤਰ ਨੂੰ ਜਪਜੀ ਸਾਹਿਬ ਦੀ ਸੰਥਿਆ ਦਿੱਤੀ, ਬੇਟਾ ਜਪਜੀ ਸਾਹਿਬ ਪੜ੍ਹੇਗਾ ਤੇ ਪ੍ਰਸ਼ਾਦਾ ਮਿਲੇਗਾ। ਘਰ ਵਿੱਚੋਂ ਲੋਰੀਆਂ ਮਿਲੀਆਂ, ਸਾਰਾ ਗੁਰਮੁਖ ਪਿਆਰਾ ਬਾਬਾ ਜੀ ਦਾ ਬਚਪਨ ਦੱਸਦਾ। ਆਖਿਆ ਸੀ ਬੇਟਾ ਜਿੰਨਾ ਚਿਰ ਤੱਕ ਜਪਜੀ ਸਾਹਿਬ ਨਹੀਂ ਉਹਨਾਂ ਚਿਰ ਤੱਕ ਪ੍ਰਸ਼ਾਦਾ ਨਹੀਂ ਮਿਲੇਗਾ। ਤੈਨੂੰ ਗਲਤ ਨਾ ਸਮਝਿਓ, ਚਾਹੀਦਾ ਵੀ ਇਹੋ ਹੈ ਸਾਰੀਆਂ ਮਾਵਾਂ ਇਸ ਤਰ੍ਹਾਂ ਕਰਨ, ਪਰ ਮਾਫ ਕਰਿਓ, ਹੁਣ ਮਾਂ ਆਪ ਹੀ ਨਹੀਂ ਨਿਤਨੇਮ ਕਰਦੀ ਤਾਂ ਉਹਨੇ ਬੱਚੇ ਨੂੰ ਕੀ ਕਹਿਣਾ ਹੈ, ਹੁਣ ਆਪ ਹੀ ਜਪਜੀ ਸਾਹਿਬ ਦੀ ਸੁੱਧ ਨੇ। ਸੱਚੀ ਗੱਲ, ਪੁਰਾਤਨ ਮਾਵਾਂ ਆਟਾ ਗੁੰਨਦੀਆਂ ਵੀ ਵਾਹਿਗੁਰੂ, ਅੱਜ ਉਹ ਪਿਰਤਾਂ ਖਤਮ ਹੋ ਗਈਆਂ, ਤਾਂਹੀਓ ਬੱਚੇ ਕੇਸ ਕਤਲ ਕਰਾਈ ਜਾਂਦੇ। ਮਾਂ ਨੇ ਆਖਿਆ ਬੇਟਾ ਜਪਜੀ ਸਾਹਿਬ ਪੜ੍ਹੇਗਾ ਤੇ ਪ੍ਰਸ਼ਾਦਾ। ਗੁਰਮੁਖੋ, ਬਾਬਾ ਦੀਪ ਸਿੰਘ ਦੀ ਯਾਦ ਕਰਦੇ ਬਾਣੀਆਂ ਪਿੰਡ ਵਿੱਚ ਵੀ ਸੀਗਾ ਵੀ ਜਿਹੜਾ ਦੀਪਾ ਹੈ ਨਾ, ਦੀਪਾ ਇਹ ਆਮ ਬੱਚਿਆਂ ਵਰਗਾ ਨਹੀਂ, ਇਹ ਖਾਸ ਹੈ ਥੋੜਾ ਜਿਹਾ। ਗੱਲ ਕੀ? ਸਾਧ ਸੰਗਤ ਜੀ, ਸਬੱਬ ਬਣਿਆ, ਬਾਬਾ ਦੀਪ ਸਿੰਘ ਜੀ ਤੁਰਨ ਯੋਗ ਹੋ ਗਏ, ਮਾਤਾ ਪਿਤਾ ਦੇ ਨਾਲ ਤੁਰ ਕੇ ਸ੍ਰੀ ਅਨੰਦਪੁਰ ਸਾਹਿਬ ਗਏ। ਤੁਰ ਕੇ ਗਏ ਤੇ ਆਮ ਲੋਕ ਵੀ ਸਨ, ਪਰ ਜਦੋਂ ਬਾਬਾ ਜੀ ਅਨੰਦਪੁਰ ਸਾਹਿਬ ਗਏ ਉਦੋਂ ਬਾਬਾ ਜੀ ਨੂੰ ਪੰਜ ਬਾਣੀਆਂ ਜ਼ੁਬਾਨੀ ਕੰਠ ਸਨ, ਜਦੋਂ ਪਹਿਲੀ ਵਾਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕੀਤੇ। ਹੁਣ ਆਪਣੇ ਮਨਾਂ ਕੋਲੋਂ ਪੁੱਛ ਕੇ ਵੇਖੀਏ, ਅਸੀਂ ਬਜ਼ੁਰਗ ਵੀ ਹੋ ਗਏ, ਅਜਿਹਾ ਲੈ ਤੋਂ ਅੱਗੇ ਕੰਮ ਅੜ ਜਾਂਦਾ ਜਾਪ ਸਾਹਿਬ ਦਾ, ਸਾਨੂੰ ਬਾਣੀਆਂ ਕੰਠ ਨਹੀਂ ਤੇ ਹੈਗੀਆਂ। ਬਾਬਾ ਜੀ ਨੂੰ ਪੰਜ ਬਾਣੀਆਂ ਕੰਠ ਸਨ ਜਦੋਂ ਦਰਸ਼ਨ ਕੀਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ। ਮਾਂ ਨੇ ਬਚਪਨ ਤੋਂ ਹੀ ਗੁਰਮਤ ਦੀਆਂ ਲੋਰੀਆਂ ਦਿੱਤੀਆਂ। ਬਾਬਾ ਜੀ ਅਨੰਦਪੁਰ ਸਾਹਿਬ ਕਲਗੀਆਂ ਵਾਲੇ ਦੇ ਦਰਸ਼ਨ ਕੀਤੇ। ਮਨ ਉਸ ਵਿਦਵਾਨ ਨੇ ਬਹੁਤ ਸੋਹਣਾ ਚਿੱਤਰ ਚਿੱਤਰਿਆ। ਉਹ ਕਹਿਣ ਲੱਗਾ, ਜਦੋਂ ਤੁਰ ਤੁਰ ਕੇ ਥੱਕ ਜਾਂਦੇ ਸੀ ਨਾ, ਤੇ ਮਾਂ ਕਹਿੰਦੀ ਸੀ ਪੁੱਤ ਥੋੜਾ ਜਿਹਾ ਹੋਰ ਤੁਰ ਲਾ, ਉਹ ਸਾਹਮਣੇ ਹੀ ਕਿਲ੍ਹਾ ਹੈ, ਕਿਲ੍ਹੇ ਦੇ ਅੰਦਰ ਸਾਡਾ ਮਾਲਕ ਬੈਠਾ ਹੈ, ਤੇ ਚਲੋ ਚੱਲੀਏ। ਤੁਰਦਿਆਂ ਤੁਰਦਿਆਂ ਮਾਂ ਲੈ ਗਈ, ਸਾਰਿਆਂ ਨੇ ਨਮਸਕਾਰ ਕੀਤੀ। ਪਹਿਲੀ ਵਾਰੀ ਜਦੋਂ ਬਾਬਾ ਦੀਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਮਣੇ ਆਏ, ਦੱਸਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਵੇਖ ਕੇ ਮੁਸਕੁਰਾ ਪਏ ਸਨ। ਪਰ ਇਸ ਮੁਸਕੁਰਾਹਟ ਦਾ ਕਿਸੇ ਨੂੰ ਨਹੀਂ ਪਤਾ ਵੀ ਕਿਉਂ ਮੁਸਕੁਰਾਏ। ਗੁਰੂ ਦੀ ਰਮਜ ਹਰ ਕੋਈ ਨਹੀਂ ਤੇ ਸਮਝ ਸਕਦਾ। ਮਹਾਰਾਜ ਦੇਖ ਕੇ ਮੁਸਕੁਰਾਏ, ਦਰਸ਼ਨ ਕਰਕੇ ਮੁਸਕੁਰਾਏ, ਅਨੰਦਪੁਰ ਸਾਹਿਬ ਰਹਿ ਕੇ ਸੇਵਾ ਕੀਤੀ, ਭਾਂਡੇ ਮਾਂਜੇ, ਤੇ ਮਾਂ ਇਹ ਗੱਲ ਕਹਿੰਦੀ ਸੀ ਬੇਟਾ ਇੰਨੇ ਸੋਹਣੇ ਤਰੀਕੇ ਨਾਲ ਭਾਂਡੇ ਮਾਂਜੀ ਵੀ ਤੈਨੂੰ ਭਾਂਡੇ ਵਿੱਚੋਂ ਕਲਗੀਆਂ ਵਾਲਾ ਨਜ਼ਰ ਆਵੇ। ਸੇਵਾ ਕਰਦੇ ਰਹੇ। ਉਹਦੇ ਤੋਂ ਬਾਅਦ ਸਾਧ ਸੰਗਤ ਦੀ ਇਹ ਆਮ ਤੌਰ 'ਤੇ ਸਾਰੇ ਵਿਦਵਾਨ ਦੱਸਦੇ ਨੇ, ਬਾਬਾ ਦੀਪ ਸਿੰਘ ਜੀ ਦੇ ਮਾਤਾ ਪਿਤਾ ਜਦੋਂ ਘਰ ਆਉਣ ਲੱਗੇ ਨਾ, ਬਾਬਾ ਭਗਤਾ ਜੀ, ਮਾਤਾ ਜਿਆਉਣੀ ਜੀ, ਸਾਰੇ ਕਹਿੰਦੇ ਵਾਪਸ ਚੱਲੀਏ। ਬਾਬਾ ਦੀਪ ਸਿੰਘ ਜੀ ਨੇ ਆਪਣੀ ਮਾਤਾ ਨੂੰ ਆਖਿਆ ਸੀ, ਮਾਂ ਹੁਣ ਕਲਗੀਆਂ ਵਾਲੇ ਦੇ ਚਰਨਾਂ 'ਚ ਲੈ ਕੇ ਆਏ ਹੋ, ਵਾਪਸ ਮੈਂ ਘਰ ਨਹੀਂ ਜਾਣਾ। ਕਹਿਣ ਲੱਗੇ ਬਾਬਾ ਜੀ ਹੁਣ, ਬਾਬਾ ਭਗਤਾ ਜੀ ਨੇ ਆਖਿਆ ਵੀ ਚਲੋ ਕੋਈ ਗੱਲ ਨਹੀਂ, ਕੁਝ ਸਮਾਂ ਰਹਿ ਲੈਣ। ਬਾਬਾ ਭਗਤਾ ਜੀ ਅੰਮ੍ਰਿਤ ਛਕ ਕੇ ਭਗਤ ਸਿੰਘ ਬਣ ਗਏ, ਮਾਤਾ ਜਿਉਣੀ ਜੀ ਅੰਮ੍ਰਿਤ ਛਕ ਕੇ ਮਾਤਾ ਜਿਉਣ ਕੌਰ ਬਣ ਗਈ, ਦੀਪੇ ਅੰਮ੍ਰਿਤ ਛਕ ਕੇ ਬਾਬਾ ਦੀਪ ਸਿੰਘ ਬਣ ਗਏ, ਭਾਈ ਦੀਪ ਸਿੰਘ ਬਣ ਗਏ। ਮਾਂ ਪਿਓ ਘਰ ਚਲੇ ਗਏ। ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹਜ਼ੂਰੀ 'ਚ ਬਹੁਤ ਲੰਮਾ ਸਮਾਂ ਬਾਬਾ ਦੀਪ ਸਿੰਘ ਜੀ ਨੇ ਸੇਵਾ ਕੀਤੀ। ਗੁਰਮੁਖੋ, ਉਹ ਸ਼ਕਤੀ ਕਿਹੜੀ ਹੈ ਜਿਹੜੀ ਸਿਰ 'ਤੇ ਵਾਹਿਗੁਰੂ ਸਿਰ ਤਲੀ 'ਤੇ ਰੱਖ ਕੇ ਬਾਬਾ ਦੀਪ ਸਿੰਘ ਗੁਰੂ ਰਾਮਦਾਸ ਜੀ ਦੇ ਘਰ ਜਾਂਦੇ? ਉਹ ਸੇਵਾ ਅਤੇ ਸਿਮਰਨ ਦੀ ਸ਼ਕਤੀ ਸੀ। ਉੱਥੇ ਫਿਰ ਵਿਦਵਾਨ ਇਹ ਦੱਸਦੇ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਾਬਾ ਦੀਪ ਸਿੰਘ ਜੀ ਨੇ ਸੰਸਕ੍ਰਿਤੀ ਪੜ੍ਹੀ, ਫਾਰਸੀ ਪੜ੍ਹੀ, ਗੁਰਮੁਖੀ ਪੜ੍ਹੀ, ਸ਼ਸਤਰ ਚਲਾਉਣੇ ਸਿੱਖੇ। ਇੱਥੋਂ ਤੱਕ ਮਹਾਰਾਜ ਨੇ ਬਾਬਾ ਦੀਪ ਸਿੰਘ ਜੀ ਨੂੰ ਕੀਰਤਨ ਕਰਨਾ ਵੀ ਸਿਖਵਾਇਆ ਸੀ। ਇਹ ਸਿੱਖ ਨੂੰ ਆਖੋ ਕੀਰਤਨ ਵੀ ਸਿੱਖੇ। ਕਥਾ ਕਰਦੇ ਨੇ ਬਾਬਾ ਦੀਪ ਸਿੰਘ ਜੀ। ਉੱਥੇ ਫਿਰ ਵਿਦਵਾਨ ਇਹ ਵੀ ਦੱਸਦੇ ਨੇ, ਬਾਬਾ ਦੀਪ ਸਿੰਘ ਜੀ ਚਾਰੇ ਸਾਹਿਬਜ਼ਾਦਿਆਂ ਦੇ ਦਰਸ਼ਨ ਕਰਦੇ ਨੇ, ਕਿਉਂਕਿ ਮੈਂ ਅੱਗੇ ਜਾ ਕੇ ਬੇਨਤੀ ਕਰਾਂਗਾ ਇਹਨਾਂ ਦਰਸ਼ਨਾਂ ਦਾ ਕੀ ਪ੍ਰਭਾਵ ਪਿਆ ਮਨ 'ਤੇ। ਮਹਾਰਾਜ ਦੀ ਹਜ਼ੂਰੀ ਵਿੱਚ ਸਾਹਿਬਜ਼ਾਦਿਆਂ ਦੇ ਦਰਸ਼ਨ ਕਰਦੇ। 1703 ਦਾ ਸਮਾਂ ਆਇਆ, ਬਾਬਾ ਭਗਤਾ ਜੀ ਆਏ ਅਨੰਦਪੁਰ ਸਾਹਿਬ। ਉਹਨਾਂ ਇਹ ਗੱਲ ਮਹਾਰਾਜ ਨੂੰ ਆਖੀ, ਮਹਾਰਾਜ ਸਾਡਾ ਪੁੱਤਰ ਦੀਪ ਸਿੰਘ ਤੁਹਾਡੀ ਹਜ਼ੂਰੀ ਵਿੱਚ ਰਹਿ ਰਿਹਾ, ਕਿਰਪਾ ਕਰੋ ਸਾਡੇ ਪੁੱਤਰ ਨੂੰ ਆਖੋ ਵੀ ਉਹ ਹੁਣ ਘਰ ਚੱਲੇ। ਜਦੋਂ ਵੇਖਿਆ ਪੁੱਤਰ ਨੂੰ, ਪੁੱਤਰ ਪਹਿਲਾਂ ਵਰਗਾ ਨਹੀਂ ਸੀ ਰਿਹਾ, ਹੁਣ ਤੇ ਚਿਹਰੇ ਦਾ ਨੂਰ ਬਦਲ ਗਿਆ, ਸੇਵਾ ਕਰ ਕਰਕੇ, ਮਹਾਰਾਜ ਦੀ ਹਜ਼ੂਰੀ ਵਿੱਚ ਸਿਮਰਨ ਕਰ ਕਰਕੇ ਨੂਰ ਬਦਲ ਗਿਆ। 1703 ਦੇ ਵਿੱਚ ਅਨੰਦਪੁਰ ਸਾਹਿਬ ਤੋਂ ਬਾਬਾ ਦੀਪ ਸਿੰਘ ਜੀ ਵਾਪਸ ਆਪਣੇ ਪਿੰਡ ਪਹੁ ਪਿੰਡ ਆਉਂਦੇ। ਮੈਂ ਬੇਨਤੀ ਕਰਦਾ, ਮੇਰੇ ਕੋਲ ਜਿੰਨਾ ਸਮਾਂ ਹੈ ਨਾ, ਮੈਂ ਕੋਸ਼ਿਸ਼ ਕਰਾਂਗਾ ਥੋੜ੍ਹਾ ਥੋੜ੍ਹਾ ਕਰਕੇ ਬਾਬਾ ਜੀ ਦੇ ਜੀਵਨ ਦਾ ਹਰ ਪੱਖ ਮੈਂ ਆਪ ਜੀ ਦੀ ਸੇਵਾ ਵਿੱਚ ਰੱਖ ਸਕਾਂ। ਬਾਬਾ ਜੀ ਉੱਥੋਂ 1703 ਵਿੱਚ ਅਨੰਦਪੁਰ ਸਾਹਿਬ ਤੋਂ ਆਪਣੇ ਪਿੰਡ ਪਹੁ ਪਿੰਡ ਆਏ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਖਿਆ, ਮਹਾਰਾਜ ਨੇ ਕਿਹਾ, ਦੀਪ ਸਿੰਘ ਤੁਸੀਂ ਹੁਣ ਗੁਰਬਾਣੀ ਪੜ੍ਹਦੇ ਹੋ, ਦੀਪ ਸਿੰਘ ਤੁਸੀਂ ਕੀਰਤਨ ਕਰ ਲੈਂਦੇ ਹੋ, ਇੱਕ ਗੱਲ ਚੇਤਾ ਰੱਖਿਓ, ਪਿੰਡ ਵਿੱਚ ਚੱਲੇ ਹੋ, ਪਿੰਡ ਵਿੱਚ ਜਾ ਕੇ ਵੀ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਕਮਾਉਣਾ ਹੈ। ਪੁੱਛਿਆ, ਮਹਾਰਾਜ ਮੈਂ ਕੀ ਕਰਾਂ? ਕਹਿਣ ਲੱਗੇ, ਦੀਪ ਸਿੰਘ ਪਿੰਡ ਵਿੱਚ ਜਾ ਕੇ ਬੱਚਿਆਂ ਨੂੰ ਗੁਰਬਾਣੀ ਪੜ੍ਹਾਉਣੀ ਹੈ। ਤੁਸੀਂ ਪਹੁ ਪਿੰਡ ਵਿੱਚ ਬਾਬਾ ਦੀਪ ਸਿੰਘ ਜੀ ਰਹਿੰਦੇ ਰਹੇ ਅਤੇ ਉੱਥੇ ਬੱਚਿਆਂ ਨੂੰ ਗੁਰਬਾਣੀ ਪੜ੍ਹਾਉਂਦੇ ਰਹੇ, ਅਤੇ ਮੈਂ ਬੇਨਤੀ ਕਰਦਾ ਜਿਨ੍ਹਾਂ ਨੂੰ ਪੜ੍ਹਨੀ ਆਉਂਦੀ ਹੈ ਨਾ, ਉਹ ਕੋਸ਼ਿਸ਼ ਕਰੋ ਜ਼ਰੂਰ ਪੜ੍ਹਾਓ ਬੱਚਿਆਂ ਨੂੰ। ਬਾਬਾ ਦੀਪ ਸਿੰਘ ਜੀ ਬੱਚਿਆਂ ਨੂੰ ਗੁਰਬਾਣੀ ਪੜ੍ਹਾਉਂਦੇ ਰਹੇ। ਸਮਾਂ ਆਇਆ, ਜੰਗਾਂ ਯੁੱਧਾਂ ਹੋਈਆਂ, ਸਾਹਿਬਜ਼ਾਦੇ ਸ਼ਹੀਦ ਹੋ ਗਏ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਮਦਮਾ ਸਾਹਿਬ ਦੀ ਧਰਤੀ 'ਤੇ ਗਏ। ਦਮਦਮਾ ਸਾਹਿਬ ਦੀ ਜਦੋਂ ਧਰਤੀ 'ਤੇ ਗਏ ਨਾ, ਇੱਥੇ ਫਿਰ ਦੱਸਦੇ ਨੇ ਮਹਾਰਾਜ ਨੇ ਸਰੂਪ ਲਿਖਾਉਣੇ ਸਨ। ਭਾਈ ਮਨੀ ਸਿੰਘ ਜੀ ਨੇ ਆਖਿਆ ਸੀ, ਮਹਾਰਾਜ ਤੁਸੀਂ ਆਖਿਆ ਸੀ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ ਗੁਰਬਾਣੀ ਦੇ ਅਰਥ ਦੱਸਾਂਗੇ, ਹੁਣ ਸਾਨੂੰ ਅਰਥ ਦੱਸੋ। ਮਹਾਰਾਜ ਨੇ ਸਰੂਪ ਲਿਖਾਉਣਾ, ਧੀਰ ਮੱਲੀਆਂ ਨਾ ਕਰਤੀ ਲੰਬੀ ਸਾਖੀ ਹੈ। ਗੱਲ ਕੀ? ਮਹਾਰਾਜ ਨੇ ਕਿਹਾ ਸੀ ਮੁੜ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਾਵਾਂਗੇ, ਗ੍ਰੰਥ ਸਾਹਿਬ ਲਿਖਾਵਾਂਗੇ ਸਾਰੀ ਭੀੜ। ਅਤੇ ਆਖਿਆ ਵੀ ਤੁਸੀਂ ਸਿੰਘ ਚੁਣੋ ਕਿਹੜੇ ਕਿਹੜੇ ਨਾਲ ਹੋਣਗੇ। ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਦੀ ਆਪਸ ਵਿੱਚ ਮਿੱਤਰਤਾ ਸੀ ਸਾਧ ਸੰਗਤ ਦੀ, ਦੋਵੇਂ ਮਿੱਤਰ ਸਨ ਆਪਸ ਵਿੱਚ, ਗਹਿਰੇ ਮਿੱਤਰ ਸਨ। ਇਹ ਗੱਲ ਵੱਖਰੀ ਹੈ, ਅਸੀਂ ਇਕੱਲਾ ਹੀ ਬਾਬਾ ਦੀਪ ਸਿੰਘ ਜੀ ਦਾ ਜ਼ਿਕਰ ਕਰਦੇ, ਭਾਈ ਮਨੀ ਸਿੰਘ ਜੀ ਦਾ ਜ਼ਿਕਰ ਨਹੀਂ ਕਰਦੇ। ਭਾਈ ਮਨੀ ਸਿੰਘ ਜੀ ਨੇ ਸਰੂਪ ਲਿਖਣੇ ਨੇ। ਮਹਾਰਾਜ ਦਸਵੇਂ ਪਾਤਸ਼ਾਹ ਪੁੱਛਦੇ ਨੇ, ਮਨੀ ਸਿੰਘ ਜਿਹਨੂੰ ਸੱਦਣਾ ਸੱਦ ਲਓ। ਮਨੀ ਸਿੰਘ ਜੀ ਨੇ ਆਖਿਆ, ਮਹਾਰਾਜ ਜਦੋਂ ਆਨੰਦਪੁਰ ਸਾਹਿਬ ਹੁੰਦੇ ਸਾਂ, ਮੇਰਾ ਮਿੱਤਰ ਸੀ ਦੀਪ ਸਿੰਘ, ਉਹ ਆਪਣੇ ਪਿੰਡ ਪਹੂ ਪਿੰਡ ਚਲੇ ਗਿਆ ਸੀ, ਕਿਰਪਾ ਕਰੋ ਜੇ ਉਹਨੂੰ ਬੁਲਾ ਦਿਓ ਅਤੇ ਤਾਂ ਕਿ ਫਿਰ ਆਪਾਂ ਦੋਵੇਂ ਸਰੂਪ ਲਿਖਣ ਦਾ ਕਾਰਜ ਕਰ ਸਕੀਏ। ਗੱਲ ਕੀ? ਦਸਵੇਂ ਪਾਤਸ਼ਾਹ ਨੇ ਦਮਦਮਾ ਸਾਹਿਬ ਤੋਂ ਇੱਕ ਸਿੰਘ ਘੱਲਿਆ ਪਹੂ ਪਿੰਡ ਵਿੱਚ। ਜਦੋਂ ਉਹ ਸਿੰਘ ਆਇਆ ਨਾ ਪਹੂ ਪਿੰਡ ਵਿੱਚ, ਬਾਬਾ ਦੀਪ ਸਿੰਘ ਜੀ ਬੈਠੇ, ਜਵਾਨੀ ਦਾ ਸਮਾਂ ਸੀ। ਇਹ ਗੱਲ ਵਕਈ, ਉਦੋਂ ਬਾਬਾ ਜੀ ਦਾ ਰਿਸ਼ਤਾ ਹੋਇਆ ਸੀ। ਪਰ ਜਦੋਂ ਉਹ ਸਿੰਘ ਆਇਆ ਨਾ, ਤੇ ਸਿੰਘ ਨੇ ਆ ਕੇ ਫਤਿਹ ਬੁਲਾਈ। ਬਾਬਾ ਜੀ ਪੁੱਛਦੇ ਨੇ, ਤੁਸੀਂ ਕਿੱਥੋਂ ਆਏ? ਉਹ ਕਹਿੰਦਾ, ਜੀ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਭੇਜਿਆ। ਜਦੋਂ ਪਤਾ ਲੱਗਾ ਇਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਘੱਲਿਆ, ਬਾਬਾ ਦੀਪ ਸਿੰਘ ਜੀ ਉੱਠੇ ਸਮੇਂ ਸਤਿਕਾਰ ਵਿੱਚ, ਉੱਠ ਖਲੋਤੇ, ਹੱਥ ਜੋੜ ਕੇ ਕਹਿਣ ਲੱਗੇ, ਦੱਸ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਹੁਕਮ ਲਾਇਆ। ਕਹਿਣ ਲੱਗੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਹਾਨੂੰ ਦਮਦਮਾ ਸਾਹਿਬ ਸੱਦਦੇ ਨੇ। ਗੁਰਮੁਖੋ, ਵਿਆਹ ਦਾ ਰਿਸ਼ਤਾ ਹੋਇਆ ਸੀ, ਉਹ ਰਿਸ਼ਤਾ ਛੱਡ ਦਿੱਤਾ ਉੱਥੇ, ਉੱਥੇ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ ਆਏ। ਪਰ ਮੈਂ ਬੇਨਤੀ ਕਰਾਂ, ਇਹ ਗੱਲ ਆਮ ਤੌਰ 'ਤੇ ਹੁਣ ਵਿਦਵਾਨ ਕਰਦੇ ਨਹੀਂ। ਬਾਬਾ ਦੀਪ ਸਿੰਘ ਜੀ ਦੀ ਆਹ ਜਿਹੜਾ ਸਮਾਜਿਕ ਵਿਆਹ ਨਹੀਂ ਸੀ ਹੋਇਆ ਬਾਬਾ ਦੀਪ ਸਿੰਘ ਜੀ ਦਾ, ਪਰ ਆਤਮਾ ਦਾ ਵਿਆਹ ਪਰਮਾਤਮਾ ਨਾਲ ਹੋਇਆ ਸੀ। ਆਹ ਜਿਹੜੀਆਂ ਚਾਰ ਲਾਵਾਂ ਨੇ ਨਾ ਗੁਰੂ ਗ੍ਰੰਥ ਸਾਹਿਬ ਵਿੱਚ, ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਇਹ ਇਕੱਲਾ ਬਾਹਰ ਦੇ ਵਿਆਹ ਕਰਨ ਵਾਸਤੇ ਨਹੀਂ ਹੈਗੀਆਂ, ਇਹ ਸਾਰਾ ਅੰਦਰ ਦਾ ਵਿਆਹ ਮਹਾਰਾਜ ਨੇ ਬਾਣੀ 'ਚ ਲਿਖਿਆ। ਬਾਬਾ ਦੀਪ ਸਿੰਘ ਜੀ ਦੀ ਆਤਮਾ ਦਾ ਪਰਮਾਤਮਾ ਨਾਲ ਵਿਆਹ ਹੋਇਆ ਸੀ। ਉਸੇ ਵੇਲੇ ਆਨੰਦਪੁਰ ਸਾਹਿਬ ਗਏ। ਜਦੋਂ ਆਨੰਦਪੁਰ ਸਾਹਿਬ ਗਏ, ਮਹਾਰਾਜ ਨੇ ਕਿਹਾ ਦੀਪ ਸਿੰਘ ਜੀ, ਵਾਹਿਗੁਰੂ ਦਮਦਮਾ ਸਾਹਿਬ ਗਏ, ਮੁਆਫੀ, ਦਮਦਮਾ ਸਾਹਿਬ ਗਏ, ਮਹਾਰਾਜ ਨੇ ਕਿਹਾ ਦੀਪ ਸਿੰਘ ਜੀ ਤੁਹਾਡੀ ਡਿਊਟੀ ਹੈ ਕਲਮਾਂ ਕੱਢਣੀਆਂ, ਸਿਆਹੀ ਤਿਆਰ ਕਰਨੀ, ਕਾਗਜ਼ ਤਿਆਰ ਕਰਕੇ ਦੇਣਾ। ਸਾਰੀ ਡਿਊਟੀ ਬਾਖੂਬੀ ਨਿਭਾਈ। ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਕੋਲੋਂ ਸਾਰੀ ਗੁਰਬਾਣੀ ਦੇ ਅਰਥ ਸੁਣੇ ਮਹਾਰਾਜ ਕੋਲੋਂ, ਬਾਬਾ ਦੀਪ ਸਿੰਘ ਜੀ ਨੇ। ਇਹਦੇ ਤੋਂ ਬਾਅਦ ਦਮਦਮਾ ਸਾਹਿਬ ਦੇ ਜਥੇਦਾਰ ਥਾਪਦੇ ਬਾਬਾ ਦੀਪ ਸਿੰਘ ਜੀ ਨੂੰ, ਕਿਉਂਕਿ ਮੈਂ ਪਹਿਲਾਂ ਬੇਨਤੀ ਕੀਤੀ, ਜਿੰਨਾ ਕੁ ਜੀਵਨ ਮੇਰੀ ਦ੍ਰਿਸ਼ਟੀ 'ਚ ਆਇਆ ਮੈਂ ਸਾਰਾ ਆਪ ਜੀ ਨਾਲ ਅਰਜ਼ ਕਰਨਾ ਚਾਹੁੰਦਾ। ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਾਹਿਬ ਦਾ ਜਥੇਦਾਰ ਥਾਪਿਆ। ਜਦੋਂ ਮਹਾਰਾਜ ਚੱਲੇ ਹਜ਼ੂਰ ਸਾਹਿਬ ਨੂੰ, ਆਖਿਆ ਸੀ ਤੁਸੀਂ ਦਮਦਮਾ ਸਾਹਿਬ ਰਹਿ ਕੇ ਇੱਥੇ ਸੇਵਾ ਕਰੋ। ਹੁਣ ਉਹ ਸੇਵਾ ਤਾਂ ਕਰਦੇ ਨੇ, ਪਰ ਜਦੋਂ ਸੇਵਾ ਕਰਨ ਤੋਂ ਪਹਿਲਾਂ ਮਹਾਰਾਜ ਨੇ ਸੇਵਾ ਸੌਂਪੀ ਨਾ, ਅਤੇ ਬਾਬਾ ਦੀਪ ਸਿੰਘ ਜੀ ਨੇ ਜਿਹੜੀ ਮੰਗ ਮੰਗੀ, ਸ਼ਾਇਦ ਹੀ ਸਾਡਾ ਕੋਈ ਵਿਦਵਾਨ ਗਿਆਨੀ ਧਿਆਨੀ ਇਹ ਮੰਗ ਮੰਗਦਾ ਹੋਵੇ। ਬਾਬਾ ਦੀਪ ਸਿੰਘ ਜੀ ਨੇ ਆਖਿਆ ਸੀ, ਸਤਿਗੁਰੂ ਕਿਰਪਾ ਕਰੋ, ਦਇਆ ਕਰੋ ਮਹਾਰਾਜ, ਇਸ ਜੀਵਨ ਵਿੱਚ ਮੇਰਾ ਆਹ ਜਿਹੜਾ ਹੁਣ ਮਨੁੱਖਾ ਜੀਵਨ ਮਿਲਿਆ ਹੈ ਨਾ, ਸੱਚੇ ਪਾਤਸ਼ਾਹ ਮੇਰਾ ਜੀਵਨ ਸਫਲਾ ਹੋ ਜਾਏ। ਮਹਾਰਾਜ ਨੇ ਕਿਹਾ ਸੀ, ਦੀਪ ਸਿੰਘ ਜੀ ਕਿਸੇ ਪ੍ਰਕਾਰ ਦਾ ਝੋਰਾ ਨਹੀਂ, ਤੁਹਾਡੇ ਰੋਮ ਰੋਮ ਵਿੱਚ ਸਿੱਖੀ ਵਸੀ ਹੋਈ ਹੈ, ਸਿਰ ਤੇ ਧੜ ਨਾਲੋਂ ਜੁਦਾ ਹੋ ਜਾਏਗਾ, ਪਰ ਤੁਹਾਡੀ ਸਿੱਖੀ ਉਹ ਤੁਹਾਡੇ ਜੀਵਨ 'ਚੋਂ ਜੁਦਾ ਨਹੀਂ ਹੋਏਗੀ। ਭਾਈ ਮਨੀ ਸਿੰਘ ਜੀ ਨੂੰ ਦਰਬਾਰ ਸਾਹਿਬ ਦਾ ਮੁੱਖ ਗ੍ਰੰਥੀ ਬਣਾ ਕੇ ਘੱਲਿਆ। ਇਹ ਆਖਿਆ ਵੀ ਤੁਹਾਡਾ ਬੰਦ ਬੰਦ 'ਤੇ ਕੱਟਿਆ ਜਾਏਗਾ, ਪਰ ਤੁਹਾਡੀ ਸਿੱਖੀ ਨਹੀਂ ਕੱਟੀ ਜਾਏਗੀ। ਮਹਾਰਾਜ ਹਜ਼ੂਰ ਸਾਹਿਬ ਜਾਂਦੇ ਨੇ। ਸਾਧ ਸੰਗਤ ਜੀ, ਜਦੋਂ ਹਜ਼ੂਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਰੀਰ ਤਿਆਗਿਆ, ਪੰਜ ਸਿੰਘਾਂ ਨੂੰ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਖਿਲਾ ਰਿਹਾ ਸੀ ਉਸ ਦਿਨ। ਉਹਨਾਂ ਪੰਜ ਸਿੰਘਾਂ ਵਿੱਚ ਬਾਬਾ ਦੀਪ ਸਿੰਘ ਜੀ ਉਦੋਂ ਹਜ਼ੂਰ ਸਾਹਿਬ ਵੀ ਗਏ ਸਨ। ਪੜ੍ਹ ਕੇ ਵੇਖੋ ਗੁਰਪ੍ਰਤਾਪ ਗ੍ਰੰਥ ਵਿੱਚ, ਉਹ ਦੱਸਦੇ ਨੇ ਇਹਨਾਂ ਸਿੰਘਾਂ ਵਿੱਚ ਦੀਪ ਸਿੰਘ ਵੀ ਸਨ। ਗੱਲ ਕੀ, ਵਾਪਸ ਆਏ, ਹੁਣ ਜਵਾਨੀ ਦਾ ਸਮਾਂ ਸੀ, ਜਵਾਨੀ ਦੇ ਸਮੇਂ 'ਚ ਖੰਡਾ ਰੱਖਿਆ, ਕਲਮ ਫੜੀ, 11 ਸਾਲ ਲਗਾਤਾਰ ਚਾਰ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖੇ ਚਾਰ ਸਰੂਪ। ਬਾਬਾ ਦੀਪ ਸਿੰਘ ਜੀ ਪਹਿਲੇ ਸਿੱਖ ਸਨ ਜਿਨ੍ਹਾਂ ਨੇ ਆਪਣੇ ਹੱਥੀਂ ਸਰੂਪ ਲਿਖ ਕੇ ਤਖਤਾਂ 'ਤੇ ਪ੍ਰਕਾਸ਼ ਕਰਾਇਆ। ਬਾਬਾ ਦੀਪ ਸਿੰਘ ਜੀ ਪਹਿਲੇ ਸਿੱਖ ਸਨ, ਸਭ ਤੋਂ ਪਹਿਲਾਂ ਸਰੂਪ ਲਿਖਿਆ। ਦੱਸਦੇ ਨੇ 2 ਸੇਰ ਸੋਨਾ ਸ਼ਾਹੀ ਵਿੱਚ ਘੋਲਿਆ, ਅਤੇ ਉਹ 2 ਸੇਰ ਸੋਨਾ ਸ਼ਾਹੀ 'ਚ ਘੋਲ ਕੇ ਸੁਨਹਿਰੀ ਸ਼ਾਹੀ ਬਣਾ ਕੇ ਫਿਰ ਮਹਾਰਾਜ ਜੀ ਦਾ ਸਰੂਪ ਲਿਖਿਆ। ਉਹ ਸਰੂਪ ਸ੍ਰੀ ਅਕਾਲ ਤਖਤ ਸਾਹਿਬ 'ਤੇ ਘੱਲਿਆ ਸੀ ਬਾਬਾ ਦੀਪ ਸਿੰਘ ਜੀ ਨੇ। ਸਾਧ ਸੰਗਤ ਜੀ, 1 ਸਾਲ ਲਗਾਤਾਰ ਸਹਿਜ ਪਾਠ ਕਰਕੇ ਦੇਖੋ, ਇੱਕ ਕਮਰੇ 'ਚ ਬੈਠ ਕੇ ਇੱਕ ਟਾਈਮ ਨਿਯਤ ਕਰੋ, ਲਗਭਗ 1 ਘੰਟਾ 2 ਘੰਟੇ ਜਿੰਨਾ ਟਾਈਮ ਹੈ ਸਹਿਜ ਪਾਠ ਕਰਕੇ ਵੇਖੋ, ਗੁਰਬਾਣੀ ਅੱਖਾਂ ਰਾਹੀਂ ਵੀ ਅੰਦਰ ਜਾਂਦੀ ਹੈ, ਇੱਥੋਂ ਤੱਕ ਗੁਰਬਾਣੀ ਪੋਟਿਆਂ ਰਾਹੀਂ ਵੀ ਅੰਦਰ ਜਾਂਦੀ ਹੈ, ਗੁਰਬਾਣੀ ਰਸਰਾਂ ਰਾਹੀਂ ਵੀ ਅੰਦਰ ਜਾਂਦੀ ਹੈ, ਗੁਰਬਾਣੀ ਕੰਨਾਂ ਰਾਹੀਂ ਵੀ ਅੰਦਰ ਜਾਂਦੀ ਹੈ। 1 ਸਾਲ ਕੋਈ ਸਹਿਜ ਪਾਠ ਕਰਕੇ ਇਮਾਨਦਾਰੀ ਨਾਲ, ਲਗਨ ਦੇ ਨਾਲ, ਮਿਹਨਤ ਨਾਲ ਕਰੇ, ਚਾਅ ਨਾਲ ਕਰੇ, ਸ਼ਰਧਾ ਨਾਲ ਕਰੇ, ਪ੍ਰੇਮ ਨਾਲ ਕਰੇ, ਸੱਚੀ ਗੱਲ ਗੁਰਬਾਣੀ ਉਹਦੇ ਜੀਵਨ 'ਚ ਵਸੇਗੀ। ਅਤੇ ਬਾਬਾ ਦੀਪ ਸਿੰਘ ਜੀ ਨੇ 1 ਸਾਲ ਥੋੜ੍ਹੀ ਕੀਤੀ ਜੀ, 11 ਸਾਲ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖੇ ਹੀ। ਪਹਿਲਾ ਸਰੂਪ ਸ੍ਰੀ ਅਕਾਲ ਤਖਤ ਸਾਹਿਬ 'ਤੇ ਸੋਨਾ ਵਿੱਚ ਸ਼ਾਹੀ ਦੇ ਮਿਲਾ ਕੇ ਲਿਖ ਕੇ ਭੇਜਿਆ। ਦੂਜਾ ਸਰੂਪ ਲਿਖਿਆ ਜਿੱਥੇ ਬਾਬਾ ਜੀ ਦਾ ਗੁਰੂ ਘਰ ਵਿੱਚ ਜਨਮ ਹੋਇਆ ਸੀ, ਭਾਵ ਜਿੱਥੋਂ ਅੰਮ੍ਰਿਤ ਛਕਿਆ, ਤਖਤ ਸ੍ਰੀ ਕੇਸਗੜ੍ਹ ਸਾਹਿਬ ਲਿਖ ਕੇ ਭੇਜਿਆ। ਤੀਜਾ ਸਰੂਪ ਪਟਨਾ ਸਾਹਿਬ ਬਾਬਾ ਜੀ ਨੇ ਲਿਖ ਕੇ ਭੇਜਿਆ। ਚੌਥਾ ਸਰੂਪ ਹਜ਼ੂਰ ਸਾਹਿਬ ਦੀ ਧਰਤੀ 'ਤੇ ਲਿਖ ਕੇ ਭੇਜਿਆ। ਮੈਂ ਫਿਰ ਬੇਨਤੀ ਕਰਾਂ, ਬਾਬਾ ਜੀ ਪਹਿਲੇ ਸਿੱਖ 'ਚ ਜਿਨ੍ਹਾਂ ਨੇ ਮਹਾਰਾਜ ਜੀ ਦੇ ਸਰੂਪਾਂ ਦੇ ਉਤਾਰੇ ਕਰਾ ਕੇ ਤਖਤਾਂ 'ਤੇ ਪ੍ਰਕਾਸ਼ ਕਰਾਇਆ ਸੀ। 11 ਸਾਲ ਲਗਾਤਾਰ ਬੈਠੇ ਰਹੇ, ਅਤੇ ਸੱਚੀ ਗੱਲ 'ਤੇ ਅੱਜ ਸਾਨੂੰ ਜੀਭ ਦਾ ਚਸਕਾ ਹੈਗਾ। ਮੈਂ ਵੀ ਲੰਗਰ ਵਿੱਚ ਛਕਣ ਤੋਂ ਪਹਿਲਾਂ ਪੁੱਛਦਾ ਵੀ ਅੱਜ ਲੰਗਰ 'ਚ ਕੀ ਬਣਾਇਆ, ਸਾਰੇ ਪੁੱਛ ਲੈਂਦੇ ਨੇ। ਅੱਜ ਕੋਸ਼ਿਸ਼ ਵੀ ਕੀਤੀ ਜਾਂਦੀ ਵੀ ਵਧੀਆ ਤੋਂ ਵਧੀਆ ਬਣੇ, ਅੱਜ ਜੀਭ ਦਾ ਚਸਕਾ। ਪਰ ਗੁਰਮੁਖੋ, ਅੱਜ ਵੀ ਉਹ 2 ਘੜੇ ਉੱਥੇ ਪਏ 'ਚ ਦਮਦਮਾ ਸਾਹਿਬ ਭੋਰਾ ਸਾਹਿਬ ਵਿੱਚ, ਅੱਜ ਵੀ 2 ਘੜੇ ਪਏ 'ਚ, ਇੱਕ ਘੜਾ ਪਾਣੀ ਦਾ ਭਰ ਲੈਣਾ, 1 ਘੜੇ 'ਚ ਪੁੱਜੇ ਛੋਲੇ ਰੱਖ ਲੈਣੇ, ਛਕੀ ਜਾਣੇ ਅਤੇ ਲਿਖੀ ਜਾਣਾ। 11 ਦਿਨ ਕਮਰੇ 'ਚ ਬਹਿ ਕੇ ਵਿਖਾਓ, 11 ਦਿਨ ਕਮਰੇ 'ਚ ਵੇਖੋ। ਹੁਣ ਸਾਡੇ ਬੰਦੇ ਭੋਰੇ ਦੀ ਨਿੰਦਾ ਕਰਨ ਲੱਗ ਪਏ, ਭੋਰਾ ਨਹੀਂ ਮਾੜਾ ਹੁੰਦਾ, ਭੋਰੇ ਵਿੱਚ ਬਹਿ ਕੇ ਕੀਤਾ ਪਖੰਡ ਮਾੜਾ ਹੁੰਦਾ, ਭੋਰਾ ਕਾਹਦਾ ਮਾੜਾ ਹੈ। ਗੱਲ ਕੀ, 11 ਦਿਨ ਕਮਰੇ 'ਚ ਬਹਿ ਕੇ ਵਿਖਾ ਦਿਓ, ਪਤਾ ਲੱਗ ਜਾਂਦਾ ਬਾਬਾ ਦੀਪ ਸਿੰਘ ਜੀ 11 ਸਾਲ ਇੱਕ ਥਾਂ 'ਤੇ ਬੈਠੇ ਰਹੇ, ਮਹਾਰਾਜ ਦੇ ਸਰੂਪ ਹੱਥ ਨਾਲ ਲਿਖੀ ਗਏ। ਅਸੀਂ ਤੇ ਨਿਰਾ ਹੀ ਬਾਬਾ ਦੀਪ ਸਿੰਘ ਜੀ ਨੂੰ ਧੰਨ ਕਹਿ ਕੇ ਅੱਗੇ ਚੱਲ ਜਾਵਾਂਗੇ, ਪਰ ਗੁਰੂ ਅਰਜਨ ਸਾਹਿਬ ਕਹਿੰਦੇ ਉਹ ਸਭ ਤੋਂ ਪਹਿਲਾਂ ਧੰਨ ਸੋ ਕਾਗਜ਼, ਉਹ ਕਾਗਜ਼ ਧੰਨ, ਕਲਮ ਧੰਨ, ਜਿਹੜੀ ਕਲਮ ਬਾਬਾ ਦੀਪ ਸਿੰਘ ਜੀ ਨੇ ਫੜੀ ਉਹ ਵੀ ਧੰਨ, ਜਿਸ ਭਾਂਡੇ ਵਿੱਚ ਸ਼ਾਹੀ ਪਾਈ ਉਹ ਭਾਂਡਾ ਧੰਨ, ਉਹ ਸ਼ਾਹੀ ਧੰਨ। ਫਿਰ 5ਵੇਂ ਨੰਬਰ 'ਤੇ ਆਖਿਆ ਵੀ ਉਹ ਲਿਖਾਰੀ ਵੀ ਧੰਨ, ਭਾਵ ਬਾਬਾ ਦੀਪ ਸਿੰਘ ਜੀ ਵੀ ਧੰਨ। ਧੰਨ ਸੋ ਕਾਗਜ਼, ਕਲਮ ਧੰਨ, ਧੰਨ ਭਾਂਡਾ, ਧੰਨ ਮਸ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਸੱਚੀ ਗੱਲ, ਸੋਹਣਾ ਪਲੰਗਾ ਸਾਡਾ, ਸੋਹਣੀ ਚਾਦਰ ਵਿਛੀ ਹੈ, ਅੱਗੇ ਖਾਣ ਵਾਸਤੇ ਪਦਾਰਥ ਨੇ। ਇੱਕ ਜਪਜੀ ਸਾਹਿਬ ਦਾ ਪਾਠ ਨਹੀਂ ਹੁੰਦਾ, ਇੱਕ ਜਪਜੀ ਸਾਹਿਬ ਦਾ ਪਾਠ ਤੇ ਜੇ ਹੋ ਜੇ ਨਾ ਤੇ ਮਨ ਨਹੀਂ ਚੇ ਲੱਗਦਾ। ਬਾਬਾ ਦੀਪ ਸਿੰਘ ਜੀ 100 ਤੋਂ ਵੱਧ ਜਪਜੀ ਸਾਹਿਬ ਦਾ ਪਾਠ ਹੀ ਦਿਹਾੜੀ ਵਿੱਚ ਕਰਦੇ ਸਨ। ਤੇ ਪਿੱਛੇ ਜੇ ਮੈਨੂੰ ਆਖਿਆ ਕਿਸੇ ਨੇ ਵੀ ਸਟੇਜ ਤੇ ਚੜ੍ਹ ਕੇ ਗੱਪ ਮਾਰੀ ਜਾਂਦਾ, 100 ਪਾਠ ਤੇ ਦਿਹਾੜੀ 'ਚ ਹੋ ਹੀ ਨਹੀਂ ਸਕਦਾ। ਪਰ ਉਹਨੂੰ ਦੱਸਿਆ ਵੀ ਜਦੋਂ ਗੁਰਬਾਣੀ ਦਾ ਲਗਾਤਾਰ ਕੋਈ ਅਭਿਆਸ ਕਰਦਾ, ਰਸਨਾ ਤੇ ਪਾਠ ਚੱਲਦਾ, ਫਿਰ 100-100 ਪਾਠ ਵੀ ਦਿਹਾੜੀ ਦਾ ਹੋ ਜਾਂਦਾ। 100 ਤੋਂ ਵੱਧ ਜਪਜੀ ਸਾਹਿਬ ਦਾ ਪਾਠ ਬਾਬਾ ਦੀਪ ਸਿੰਘ ਜੀ ਦਿਹਾੜੀ ਦਾ ਕਰਦੇ ਸਨ। ਉਹ ਇਹੋ ਹੀ ਸ਼ਕਤੀ ਸੀ, ਜਦੋਂ ਸਿਰ ਵੀ ਵੱਢਿਆ ਗਿਆ, ਹੱਥ ਫਿਰ ਵਾਹਿਗੁਰੂ ਸਿਰ ਫਿਰ ਵੀ ਤੜੀ 'ਤੇ ਰੱਖ ਲਿਆ, ਉਹ ਸ਼ਕਤੀ ਇਹੋ ਹੀ ਸੀ। ਉਹਦੇ ਤੋਂ ਬਾਅਦ ਸਿੰਘਾਂ ਨੂੰ ਵਿੱਦਿਆ ਪੜ੍ਹਾਈ, ਉੱਥੇ ਫਿਰ ਮੰਨਿਆ ਜਾਂਦਾ ਵੀ ਦਮਦਮੀ ਟਕਸਾਲ ਦੀ ਆਰੰਭਤਾ ਹੋਈ। ਬਾਬਾ ਦੀਪ ਸਿੰਘ ਜੀ ਪਹਿਲੇ ਮੁਖੀ, ਇਹ ਬੜਾ ਵੱਡਾ ਪਰਉਪਕਾਰ ਚ ਕਿਸੇ ਨੂੰ ਗੁਰਬਾਣੀ ਦਾ ਅੱਖਰ ਪੜਾ ਦੇਣਾ। ਭਾਈ ਗੁਰਦਾਸ ਜੀ ਤੇ ਲਿਖਦੇ, ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਤੇ ਜਿਹੜੇ ਨਿਰਮਲਿਆ ਮਹਾਂਪੁਰਸ਼ਾਂ ਕੋ ਮੈਂ ਪੜ੍ਹਿਆ ਉਹ ਦੱਸਦੇ, ਉਹ ਕਹਿੰਦੇ ਸੱਤ ਸੰਸਕ੍ਰਿਤ ਦਾ ਹੈ ਤੇ ਸੱਤ ਦਾ ਅਰਥ ਇੱਥੇ ਸੌ ਹੈ। ਸੌ ਸੋਨੇ ਦੇ ਮਹਿਲ ਦਾਨ ਕਰੋ, ਜਿਹੜਾ ਪੁੰਨ ਪ੍ਰਾਪਤ ਹੋਣਾ ਸਿੱਖ ਨੂੰ ਇੱਕ ਸ਼ਬਦ ਗੁਰਬਾਣੀ ਦਾ ਸਿਖਾ ਦਿਓ, ਇੰਨਾ ਪੁੰਨ ਮਿਲ ਜਾਣਾ। ਇੱਥੇ ਤੇ ਇੱਕ ਵੀ ਨਹੀਂ ਦਾਨ ਅਸੀਂ ਕਰ ਸਕਦੇ, ਉਹ ਵੀ ਸੋਨੇ ਦਾ। ਪਰ ਬਾਬਾ ਦੀਪ ਸਿੰਘ ਜੀ ਸਿੰਘਾਂ ਨੂੰ ਵਿੱਦਿਆ ਪੜਾਉਂਦੇ ਨੇ। ਇਹਦੇ ਤੋਂ ਬਾਅਦ ਇੱਕ ਗੱਲ ਹੋਰ ਸਾਡੇ ਵਿਦਵਾਨ ਜ਼ਿਕਰ ਨਹੀਂ ਕਰਦੇ, ਪਰ ਗੁਰੂ ਸਾਹਿਬ ਜੀ ਦੀ ਸ਼ਹਾਦਤ ਤੋਂ, ਵਾਹਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ, ਬੰਦਾ ਸਿੰਘ ਬਹਾਦਰ ਨੇ ਇੱਥੇ ਇੱਟ ਨਾਲ ਇੱਟ ਖੜਕਾਈ ਸੀ ਸਰਹੰਦ ਦੀ। ਉੱਥੇ ਕਿਉਂਕਿ ਬਾਬਾ ਦੀਪ ਸਿੰਘ ਜੀ ਨੇ ਬਾਬਾ ਫਤਿਹ ਸਿੰਘ ਜੀ ਨੂੰ ਵੇਖਿਆ ਸੀ, ਦਰਸ਼ਨ ਕੀਤੇ ਸਨ, ਬਾਬਾ ਅਜੀਤ ਸਿੰਘ ਜੀ ਦੇ ਦਰਸ਼ਨ ਕੀਤੇ ਸਨ, ਬਾਬਾ ਜੁਝਾਰ ਸਿੰਘ ਜੀ ਦੇ ਦਰਸ਼ਨ ਕੀਤੇ, ਬਾਬਾ ਜੋਰਾਵਰ ਸਿੰਘ ਜੀ ਦੇ। ਜਦੋਂ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ, ਸਭ ਤੋਂ ਮੋਹਰੇ ਜਿਹੜਾ ਜੱਥਾ ਲੈ ਕੇ ਆਏ ਸਨ ਉਹ ਬਾਬਾ ਦੀਪ ਸਿੰਘ ਜੀ ਲੈ ਕੇ ਆਏ ਸਨ। ਉੱਥੇ ਸਰਹੰਦ ਵਿੱਚ ਜੰਗ ਕਰਨ ਵਾਲੇ ਨੇ ਬਾਬਾ ਦੀਪ ਸਿੰਘ ਜੀ। ਬੰਦਾ ਸਿੰਘ ਬਹਾਦਰ ਵੱਲੋਂ ਬਾਬਾ ਦੀਪ ਸਿੰਘ ਜੀ ਨੂੰ ਇੱਕ ਖਿਤਾਬ ਦਿੱਤਾ ਗਿਆ। ਉਸ ਜੰਗ ਵਿੱਚ ਵਿਦਵਾਨ ਦੱਸਦੇ ਇੱਕ ਦੰਦ ਰਹਿ ਗਿਆ ਸੀ ਬਾਬਾ ਜੀ ਦਾ, ਇੱਕ ਦੰਦ ਟੁੱਟਿਆ ਸੀ, ਤੇ ਆਖਿਆ ਸੀ ਬਾਬਾ ਜੀ ਤੁਸੀਂ ਜਿੰਦਾ ਸ਼ਹੀਦ ਹੋ। ਉਸ ਦਿਨ ਤੋਂ ਵੇਖੋ ਬਾਬਾ ਜੀ ਅਜੇ ਸਰੀਰ ਕਰਕੇ ਸਨ, ਪਰ ਬਾਬਾ ਦੀਪ ਸਿੰਘ ਜੀ ਨੂੰ ਸਰੀਰ ਹੁੰਦਿਆਂ ਹੋਇਆਂ ਵੀ ਅਜੇ ਸਰੀਰ ਨਹੀਂ ਤਿਆਗਿਆ, ਪਹਿਲਾਂ ਹੀ ਲੋਕ ਸ਼ਹੀਦ ਕਹਿਣਾ ਚਾਲੂ ਹੋ ਗਏ ਸਨ ਵੀ ਇਹ ਸ਼ਹੀਦ ਹੈ ਜੀ। ਜਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਗਿਆ ਬਾਬਾ ਦੀਪ ਸਿੰਘ ਜੀ ਨੂੰ। ਤੇ ਗੁਰਮੁਖੋ ਬਾਬਾ ਜੀ ਦਮਦਮਾ ਸਾਹਿਬ ਸਨ, ਉੱਥੇ ਫਿਰ ਉਹ ਕੰਮ ਹੋਇਆ ਜੋ ਅੱਜ ਹੋ ਰਿਹਾ ਜੀ। ਪਤਾ ਕੀ, ਉਦੋਂ ਵੀ ਉਰੋਂ ਦੇ ਲੋਕਾਂ ਨੇ ਕੋਸ਼ਿਸ਼ ਕੀਤੀ ਵੀ ਦਰਬਾਰ ਸਾਹਿਬ ਵਿੱਚੋਂ ਆ ਰਹੀ ਸੱਚ ਦੀ ਆਵਾਜ਼ ਨੂੰ ਬੰਦ ਕੀਤਾ ਜਾਏ, ਤੇ ਜਿਹੜਾ ਅੱਜ ਰਾਗੀ ਸ਼ਬਦ ਪੜ੍ਹਦਾ ਹੈ ਨਾ, ਕੁੱਤਾ ਰਾਜ ਬਹਾਲੀਆ ਫਿਰ ਚੱਕੀ ਚੱਟੇ, ਤੇ ਅੱਜ ਦੀ ਸਰਕਾਰ ਫਿਰ ਉਹਨੂੰ ਵੀ ਲਾ ਕੇ ਰੱਖ ਦਿੰਦੀ। ਕੰਮ ਉਹੀ ਹੋ ਰਿਹਾ ਜੀ। ਮੈਂ ਹੁਣ ਪਹਿਲਾਂ ਤੇ ਇਹ ਕਿਹਾ ਜਾਂਦਾ ਸੀ ਵੀ ਸ਼ੁਰੂ ਤੋਂ ਲੈ ਕੇ 84 ਤੱਕ ਦਰਬਾਰ ਸਾਹਿਬ ਵਿੱਚੋਂ ਆ ਰਹੀ ਸੱਚ ਦੀ ਆਵਾਜ਼ ਨੂੰ ਬੰਦ ਕੀਤਾ ਜਾਂਦਾ, ਗੁਰਮੁਖੋ 84 ਤੱਕ ਨਹੀਂ, ਹੁਣ ਤੱਕ ਦਰਬਾਰ ਸਾਹਿਬ ਵਿੱਚ ਆ ਰਹੀ ਸੱਚ ਦੀ ਆਵਾਜ਼ ਨੂੰ ਬੰਦ ਕਰਨ ਦਾ ਯਤਨ ਕੀਤਾ ਜਾ ਰਿਹਾ। ਜਿਹੜਾ ਰਾਗੀ ਸ਼ਬਦ ਪੜ੍ਹੇ ਸਹੀ ਕੁੱਤਾ ਰਾਜ ਬਹਾਲੀਏ, ਤੇ ਫਿਰ ਕਿਵੇਂ ਨਹੀਂ ਉਹਨੂੰ ਪਰਾਂ ਕਰਦੇ। ਇਹਦਾ ਮਤਲਬ ਵੀ ਇਹ ਅਬਦਾਲੀ ਤੋਂ ਘੱਟ ਨਹੀਂ ਹੈਗੇ, ਸੱਚੀ ਗੱਲ ਇਹ ਹੈ। ਕਿਉਂਕਿ ਉਹ ਜਦੋਂ ਉਹਨੂੰ ਸਿੰਘਾਂ ਨੇ ਰੋਕਿਆ ਨਾ, ਜਦੋਂ ਅਬਦਾਲੀ ਦਾ ਸਮਾਨ ਲੁੱਟ ਲਿਆ, ਅਬਦਾਲੀ ਸਾਰਾ ਹਿੰਦੁਸਤਾਨ ਲੁੱਟ ਕੇ ਲੈ ਕੇ ਜਾ ਰਿਹਾ, ਤੇ ਸਿੰਘਾਂ ਨੇ ਹੀ ਉਹਨੂੰ ਲੁੱਟ ਲਿਆ। ਉਹ ਕਹਿਣ ਲੱਗਾ ਮੈਂ ਸਾਰੀ ਦੁਨੀਆਂ ਨੂੰ ਲੁੱਟਣ ਵਾਲਾ, ਮੈਨੂੰ ਕੌਣ ਲੁੱਟਣ ਵਾਲਾ ਪੈਦਾ ਹੋ ਗਿਆ। ਉਹਦੇ ਵਜ਼ੀਰ ਨੇ ਦੱਸਿਆ ਇਹ ਗੁਰੂ ਗੋਬਿੰਦ ਸਿੰਘ ਦੇ ਸਿੱਖ ਹੀ। ਕਹਿਣ ਲੱਗਾ ਇਹਦੇ 'ਚ ਇਹਨਾਂ 'ਚ ਇੰਨੀ ਸ਼ਕਤੀ ਕਿੱਥੋਂ ਆਈ। ਕਹਿਣ ਲੱਗੇ ਮੁਰਸ਼ਦ ਇਨਕਾ ਵਲੀ ਪਿਓ ਹੈ, ਇਨਕੋ ਆਬੇ ਹਯਾਤ ਦਿਓ ਹੈ। ਉਹਨੇ ਦੱਸਿਆ ਸਰਬ ਲੋਹੇ ਦੇ ਬਾਟੇ ਵਿੱਚ ਜਲ ਪਾ ਕੇ ਬਾਣੀ ਉੱਤੇ ਪੜ ਕੇ ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਅੰਮ੍ਰਿਤ ਛਕਾਇਆ, ਛਕਦਿਆਂ ਸਾਰੀ ਦਲੇਰ ਬਣ ਜਾਂਦੇ ਨੇ ਇਹ। ਬਸ ਇਹੋ ਹੀ ਕੌਮ ਹੈ ਜਿਹੜੀ ਤੇਰੇ ਅੱਗੇ ਅੜੇਗੀ। ਤੇ ਪੰਥ ਨੂੰ ਖਤਮ ਕਰਨਾ ਹੋਵੇ ਨਾ, ਤੇ ਸਭ ਤੋਂ ਪਹਿਲਾਂ ਪੰਥ ਜਿੱਥੇ ਇਕੱਠਾ ਹੁੰਦਾ ਉਸ ਥਾਂ ਨੂੰ ਖਤਮ ਕਰਨਾ ਪੈਂਦਾ, ਆਪੇ ਖਿੰਡ ਪੁੰਡ ਜਾਣਗੇ। ਗੁਰਮੁਖੋ ਉਹਨੇ ਆਖਿਆ ਵੀ ਇਹਨਾਂ ਦੇ ਅਸਥਾਨ ਨੂੰ ਖਤਮ ਕਰੋ। ਪਤਾ ਲੱਗਾ ਅੰਮ੍ਰਿਤ ਤੋਂ ਇਲਾਵਾ ਹੋਰ ਸ਼ਕਤੀ ਕਿੱਥੋਂ ਮਿਲਦੀ, ਤੇ ਆਖਿਆ ਵੀ ਦਰਬਾਰ ਸਾਹਿਬ ਸਰੋਵਰ 'ਚ ਇਸ਼ਨਾਨ ਕਰਦੇ, ਉੱਥੋਂ ਇਹਨਾਂ ਨੂੰ ਸ਼ਕਤੀ ਪ੍ਰਾਪਤ ਹੁੰਦੀ। ਤੇ ਮੈਨੂੰ ਮੁਆਫ ਕਰਿਓ, ਸਾਡੇ ਵੀਰ ਹੁਣ ਕਹਿੰਦੇ ਵੀ ਸਰੋਵਰਾਂ 'ਚ ਇਸ਼ਨਾਨ ਨਾ ਕਰੋ। ਕੋਈ ਵੇਲਾ ਸੀਗਾ, ਜ਼ੋਰ ਨਾਲ ਆਖਿਆ ਸੀਗਾ ਗੁਰੂ ਕੇ ਸਿੱਖਾਂ ਨੇ ਅੰਗਰੇਜ਼ਾਂ ਨੂੰ, ਇੰਨੇ ਵਜੇ ਆ ਕੇ ਇਸ਼ਨਾਨ ਕਰਾਂਗੇ, ਸ਼ਕਤੀ ਹੈਗੀ ਤੇ ਸਾਨੂੰ ਰੋਕ ਕੇ ਵਿਖਾਓ। ਤੇ ਉਹ ਇਸ਼ਨਾਨ ਕਰਕੇ ਗਏ ਸਨ, ਪਰ ਗੱਲ ਕੀ, ਆਖਿਆ ਗਿਆ ਵੀ ਦਰਬਾਰ ਸਾਹਿਬ ਦੇ ਸਰੋਵਰ 'ਚੋਂ ਮਿਲ ਰਿਹਾ ਇਹਨਾਂ ਨੂੰ ਸ਼ਕਤੀ। ਗੁਰਮੁਖੋ ਸਮਾਂ ਆਇਆ, ਦਰਬਾਰ ਸਾਹਿਬ ਦਾ ਸਰੋਵਰ ਪੂਰ ਦਿੱਤਾ ਗਿਆ, ਇਹਦੇ ਵਿੱਚ ਮਿੱਟੀ ਪਾ ਦਿੱਤੀ ਗਈ। ਜਿੱਥੇ ਸ਼ਬਦਾਂ ਦੀ ਆਵਾਜ਼ ਆਉਂਦੀ ਸੀ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਉਸ ਸਰੋਵਰ ਨੂੰ ਪੂਰ ਦਿੱਤਾ ਗਿਆ। ਦਰਬਾਰ ਸਾਹਿਬ ਦਾ ਇੱਕ ਪਾਸੇ ਤੋਪ ਚਲਾਈ ਗਈ, ਤੇ ਉੱਥੇ ਫਿਰ ਅਬਦਾਲੀ ਆਪ ਤੇ ਚਲੇ ਜਾਂਦਾ ਹੈ। ਪਰ ਆਪਦੇ ਪੁੱਤਰ ਤੈਮੂਰ ਸ਼ਾਹ ਦੀ ਡਿਊਟੀ ਲਾ ਕੇ ਜਾਂਦਾ, ਜਹਾਨ ਖਾਨ ਦੀ ਡਿਊਟੀ ਲਾ ਕੇ ਜਾਂਦਾ, ਤੁਸੀਂ ਇਸ ਥਾਂ ਨੂੰ ਖਤਮ ਕਰਨਾ ਹੈ। ਗੁਰਮੁਖੋ, ਹਰਿਮੰਦਰ ਸਿੱਖ ਦਾ ਹਿਰਦਾ ਹੈ। ਪ੍ਰੋਫੈਸਰ ਪੂਰਨ ਸਿੰਘ ਜੀ ਲਿਖਦੇ ਹੋ, ਕਹਿੰਦੇ ਅੱਜ ਤੇ ਕੋਈ ਤੰਗੀ ਨਹੀਂ ਹੈਗੀ ਤੁਹਾਨੂੰ ਹਰਿਮੰਦਰ ਸਾਹਿਬ ਜਾਣ ਲੱਗਿਆਂ, ਘਰੋਂ ਗੱਡੀ ਲਈ ਸਿੱਧਾ ਜਾ ਗੱਡੀ ਸਟੈਂਡ ਚ ਲਾਈ ਤੇ ਦਰਸ਼ਨ ਹੋ ਜਾਂਦੇ ਦਰਬਾਰ ਸਾਹਿਬ ਦੇ। ਕਹਿਣ ਲੱਗੇ ਪਹਿਲਾਂ ਇਸ ਤਰ੍ਹਾਂ ਨਹੀਂ ਸੀ ਦਰਸ਼ਨ ਹੁੰਦੇ, ਇਸੇ ਕਰਕੇ ਅਰਦਾਸ ਵਿੱਚ ਸ਼ਬਦ ਪਾ ਦਿੱਤੇ ਗਏ ਸੀ ਗੁਰੂ ਰਾਮਦਾਸ ਸਾਨੂੰ ਆਪਣੇ ਘਰ ਦੇ ਦਰਸ਼ਨ ਬਖਸ਼ੋ। ਉਹ ਕਹਿੰਦੇ ਸਨ ਸੰਗ ਮਰਮਰ ਉੱਤੇ ਨਹੀਂ ਤੁਰਦੇ ਦਰਬਾਰ ਸਾਹਿਬ ਪਰਿਕਰਮਾ ਵਿੱਚ, ਦਰਬਾਰ ਸਾਹਿਬ ਪਰਿਕਰਮਾ ਚ ਮਤ ਸਮਝੋ ਤੁਸੀਂ ਸੰਗ ਮਰਮਰ ਤੇ ਤੁਰ ਰਹੇ ਹੋ, ਸਾਡੇ ਸ਼ਹੀਦ ਸਿੰਘਾਂ ਨੇ ਸੰਗ ਮਰਮਰ ਦੇ ਥੱਲੇ ਆਪਣੀਆਂ ਖੋਪੜੀਆਂ ਲਾਈਆਂ ਨੇ, ਆਪਣੀ ਸਿਰ ਲਾਏ ਨੇ, ਤਾਂ ਜਾ ਕੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਚ ਆਪਾਂ ਤੁਰਦੇ। ਹਰਿਮੰਦਰ ਸਾਹਿਬ ਇੱਕ ਇਹੋ ਜਿਹਾ ਸਥਾਨ ਹੈ ਜਿੱਥੇ ਇਕੱਲੇ ਇਕੱਲੇ ਇੱਕ ਇੱਕ ਕਦਮ ਤੇ ਸ਼ਹੀਦ ਸਿੰਘਾਂ ਦਾ ਬੂੰਗਾ ਬਣਨਾ ਚਾਹੀਦਾ, ਭਾਵੇਂ ਚਲੋ ਬਣ ਨਹੀਂ ਸਕਦਾ ਪਰਿਕਰਮਾ ਦਾ ਰੂਪ ਹੈ, ਪਰ ਇਕੱਲੇ ਇਕੱਲੇ ਥਾਂ ਤੇ ਸ਼ਹੀਦ ਸਿੰਘਾਂ ਦਾ ਸਥਾਨ ਚ, ਉੱਥੇ ਰੂਹਾਨੀਅਤ ਜਿੱਥੇ ਗੁਰਬਾਣੀ ਦੀ ਹੈ ਉੱਥੇ ਰੂਹਾਨੀਅਤ ਸ਼ਹੀਦ ਸਿੰਘਾਂ ਦੀ ਵੀ ਹੈ। ਗੁਰਮੁਖੋ, ਆਇਆ ਸੀ ਇੱਕ ਵਿਦਵਾਨ ਅੰਗਰੇਜ਼, ਦਿੱਲੀ ਦੇ ਲਾਲ ਕਿਲੇ ਵਿੱਚ ਗਿਆ, ਆਗਰੇ ਦੇ ਤਾਜ ਮਹਿਲ ਵਿੱਚ ਗਿਆ, ਹਰਿਮੰਦਰ ਸਾਹਿਬ ਵੀ ਆਇਆ, ਕਿਸੇ ਨੇ ਨਹੀਂ ਉਹਨੂੰ ਆਖਿਆ ਵੀ ਤੂੰ ਮੱਥਾ ਟੇਕ। ਜਦੋਂ ਦਰਬਾਰ ਸਾਹਿਬ ਪਰਿਕਰਮਾ ਚ ਆਇਆ ਆਉਂਦਿਆਂ ਸਾਰੀ ਉਹ ਝੁੱਕ ਗਿਆ, ਜਦੋਂ ਬਾਹਰ ਆਇਆ ਨਮਸਕਾਰ ਕਰਕੇ ਉਹਨੂੰ ਸਵਾਲ ਕੀਤਾ ਗਿਆ ਵੀ ਹਰਿਮੰਦਰ ਸਾਹਿਬ ਆ ਕੇ ਤੁਹਾਨੂੰ ਕੀ ਮਹਿਸੂਸ ਹੋਇਆ, ਉਹਨੇ ਆਖਿਆ ਸੀ ਮੈਂ ਤਾਜ ਮਹਿਲ ਵਿੱਚ ਗਿਆ, ਮੈਂ ਲਾਲ ਕਿਲੇ ਗਿਆ, ਉੱਥੇ ਮੌਤ ਦੀਆਂ ਹੀ ਸ਼ਹਿਨਾਈਆਂ ਵੱਜਦੀਆਂ ਨੇ, ਇੱਥੇ ਤੇ ਉਹ ਮਹਿਸੂਸ ਹੁੰਦਾ ਜਿਵੇਂ ਮਰੇ ਹੋਏ ਆਤਮਾ, ਮਰਿਆ ਹੋਇਆ ਮਨ ਉਹ ਵੀ ਜਿੰਦਾ ਹੁੰਦਾ ਹੈ, ਇੱਥੇ ਤੇ ਮੁਰਦਿਆਂ ਨੂੰ ਜੀਵਨ ਮਿਲਦਾ ਹੈ, ਉਹ ਅੰਗਰੇਜ਼ ਕਹਿ ਕੇ ਗਿਆ ਸੀ। ਪਰ ਮੇਰੀ ਬੇਨਤੀ, ਦਰਬਾਰ ਸਾਹਿਬ ਜਾਂਦੇ ਹੁੰਦੇ ਚ ਨਾ ਘੱਟੋ ਘੱਟ ਉਹਨਾਂ ਸਮਾਂ ਹੀ ਰਸਨਾ ਤੇ ਕੰਟਰੋਲ ਰੱਖਿਆ ਕਰੋ। ਮੈਂ ਸੰਗਤ ਵਾਸਤੇ ਸਖਤ ਸ਼ਬਦ ਨਾ ਵਰਤਾਂ, ਪਰ ਕੋਸ਼ਿਸ਼ ਕਰਿਆ ਕਰੋ ਪਰਿਕਰਮਾ ਵਿੱਚ ਤੁਰਦਿਆਂ ਤੁਰਦਿਆਂ ਵਾਹਿਗੁਰੂ ਵਾਹਿਗੁਰੂ ਤੇ ਜਪੋ। ਉੱਥੇ ਜਾ ਕੇ ਵੀ ਮੈਂ ਵੇਖਿਆ ਸੰਸਾਰ ਦੀਆਂ ਹੀ ਗੱਲਾਂ ਚਾਲੂ ਰਹਿੰਦੀਆਂ ਸਾਡੀਆਂ। ਸਿੱਖ ਨੇ ਜਾ ਕੇ ਖਬਰ ਦਿੱਤੀ ਬਾਬਾ ਦੀਪ ਸਿੰਘ ਜੀ ਨੂੰ, ਕਿਉਂਕਿ ਉਸ ਸਮੇਂ ਬਾਬਾ ਦੀਪ ਸਿੰਘ ਜੀ ਐਸੇ ਸਿੱਖ ਸਨ ਜਿਹੜੇ ਮੁਖੀ ਸਨ ਤੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕੀਤੇ ਸਨ। ਜਾ ਕੇ ਆਖਿਆ ਬਾਬਾ ਜੀ ਤੁਹਾਨੂੰ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਦੇ ਸਰੋਵਰ ਨੂੰ ਪੂਰ ਦਿੱਤਾ ਗਿਆ, ਉੱਥੇ ਤੋਪ ਚਲਾਈ ਗਈ ਤੇ ਹੁਣ ਇਹ ਗੱਲ ਕਹਿਣਾ ਬੰਦ ਹੋ ਗਏ, ਪਰ ਪੁਰਾਤਨ ਬਜ਼ੁਰਗ ਇਹ ਗੱਲ ਬੜੀ ਸ਼ਾਨ ਨਾਲ ਕਹਿੰਦੇ ਹੁੰਦੇ ਸੀ। ਉਹ ਕਹਿੰਦੇ ਸਨ ਜਦੋਂ ਦਰਬਾਰ ਸਾਹਿਬ ਦੀ ਹਰਕੀ ਪੌੜੀ ਵਾਲੇ ਬੰਨੇ ਤੋਪ ਚਲਾਈ ਸੀ ਨਾ, ਅਬਦਾਲੀ ਲਾਗੇ ਖਲੋਤਾ ਸੀ, ਇੱਟ ਨਿਕਲੀ ਸੀ ਉਹਦੇ ਮੂੰਹ ਤੇ ਵੱਜੀ ਸੀ ਆ ਕੇ, ਇਹ ਗੱਲ ਸੁਣਾਉਂਦੇ ਸਨ ਬਜ਼ੁਰਗ। ਪਰ ਗੱਲ ਕੀ, ਉਸ ਬਜ਼ੁਰਗ ਜਿਹਨੇ ਖੰਡਾ ਛੱਡ ਦਿੱਤਾ ਸੀ, ਹੱਥ 'ਚ ਕਲਮਾਂ ਫੜੀਆਂ ਹੋਈਆਂ ਸਨ, ਅੱਜ ਕਲਮ ਰੱਖੀ ਤੇ ਖੰਡਾ ਫੜਿਆ, ਖੰਡਾ ਫੜ ਕੇ ਅਰਦਾਸ ਕੀਤਾ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਅਰਦਾਸ ਕੀਤੀ। ਤੇ ਮੈਂ ਇੱਕ ਬੇਨਤੀ ਕਰਦੇ ਹਾਂ ਸਾਧ ਸੰਗਤ ਜੀ, ਇਹੋ ਜਿਹੀ ਗੱਲ ਨਹੀਂ, ਜਿਸ ਮਹਾਂਪੁਰਸ਼ ਦਾ ਜਨਮ ਅੰਮ੍ਰਿਤਸਰ ਦੇ ਲਾਗੇ ਹੋਇਆ, ਬਾਬਾ ਦੀਪ ਸਿੰਘ ਦੀ ਮਾਤਾ ਜਿਉਣੀ ਦੀ ਉਂਗਲ ਫੜ ਕੇ ਦਰਬਾਰ ਸਾਹਿਬ ਦਰਸ਼ਨ ਕਰਨ ਜਾਂਦੇ ਹੁੰਦੇ ਸਨ, ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਸਨ, ਉੱਥੇ ਫਿਰ ਅਰਦਾਸ ਕੀਤੀ ਗੁਰੂ ਰਾਮਦਾਸ ਕੋਈ ਤੁਹਾਡੇ ਘਰ ਵਿੱਚ ਹੀਰੇ ਚੜਾਉਂਦਾ, ਕੋਈ ਸੋਨਾ ਚੜਾਉਂਦਾ, ਕੋਈ ਕੜਾਹ ਪ੍ਰਸ਼ਾਦ ਚੜਾਉਂਦਾ, ਕਿਰਪਾ ਕਰੋ ਗੁਰੂ ਰਾਮਦਾਸ ਜੀ ਤੁਹਾਡਾ ਨਿਮਾਣਾ ਸਿੱਖ ਅੱਜ ਸਿਰ ਚੜਾਏਗਾ, ਇਸ ਸਿੱਖ ਦਾ ਸਿਰ ਜ਼ਰੂਰ ਕਬੂਲ ਕਰਿਓ, ਪ੍ਰਵਾਨ ਜ਼ਰੂਰ ਕਰਿਓ। ਅਤੇ ਸੱਚੀ ਗੱਲ 'ਚ ਗੁਰਮੁਖੋ, ਜਦੋਂ ਸਿੱਖ ਅਰਦਾਸ ਕਰਕੇ ਤੁਰਦਾ ਉਹਦੇ 'ਚ ਗੁਰੂ ਦੀ ਸ਼ਕਤੀ ਵਰਤਦੀ ਜੇ, ਹੁਣ ਤੇ ਸਾਨੂੰ ਅਰਦਾਸ 'ਤੇ ਵੀ ਅਕੀਦਾ ਨਹੀਂ ਚਿਰਿਆ। ਅਕਾਲੀ ਫੂਲਾ ਸਿੰਘ ਨੇ ਮਰਨ ਲੱਗਿਆਂ ਇਹ ਗੱਲ ਆਖੀ ਸੀ, ਸ਼ਹੀਦ ਹੋਣ ਲੱਗਿਆਂ ਇਹ ਗੱਲ ਆਖੀ ਸੀ, ਮਹਾਰਾਜਾ ਰਣਜੀਤ ਸਿੰਘ ਪੈਰਾਂ ਵਾਲੇ ਪਾਸੇ ਖਲੋਤਾ ਸੀ, ਉਹਨੇ ਪੁੱਛਿਆ ਸੀ ਵੀ ਅਕਾਲੀ ਜੀ ਨੂੰ ਪੁੱਛਿਆ ਸੀ ਤੁਸੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੋ, ਸਾਨੂੰ ਕੋਈ ਸੰਦੇਸ਼ ਹੀ ਦੇ ਜਾਓ, ਤੋ ਨਾ ਇਹ ਗੱਲ ਆਖੀ ਸੀ। ਕਹਿਣ ਲੱਗੇ ਸਨ ਸੁਣੋ, ਜ਼ਿੰਦਗੀ ਦਾ ਇੱਕ ਰਾਜ ਹੈ ਮੇਰੇ ਪਾਸ, ਸੰਦੇਸ਼ ਨਹੀਂ ਰਾਜ ਦੱਸਣ ਲੱਗਾ ਤੁਹਾਨੂੰ, ਜ਼ਿੰਦਗੀ ਦਾ ਇੱਕ ਰਾਜ ਹੈ ਮੇਰੇ ਪਾਸ, ਦੁਸ਼ਮਣ ਦੀਆਂ ਤੋਪਾਂ ਤੋਂ ਵੱਧ ਕੇ ਹੈ ਸਿੱਖ ਦੀ ਇੱਕ ਅਰਦਾਸ, ਦੁਸ਼ਮਣ ਦੀਆਂ ਕਈ ਤੋਪਾਂ ਆਉਣ, ਸਿੱਖ ਦੀ ਇੱਕ ਅਰਦਾਸ ਹੋਵੇ, ਦੁਸ਼ਮਣ ਦੀਆਂ ਤੋਪਾਂ ਹਾਰ ਜਾਣਗੀਆਂ, ਸਿੱਖ ਦੀ ਅਰਦਾਸ ਜਿੱਤੇਗੀ। ਬਾਬਾ ਦੀਪ ਸਿੰਘ ਜੀ ਅਰਦਾਸ ਕਰਕੇ ਤੁਰੇ, ਤੇ ਉੱਥੇ ਗਿਆਨੀ ਗਿਆਨ ਸਿੰਘ ਜੀ ਲਿਖਦੇ, ਕਹਿਣ ਲੱਗੇ ਅਰਦਾਸ ਕੀਤੀ, ਸੀਸ ਸੁਧਾ ਸਰਹੇਤ ਦੇਵੇਂਗੇ ਹਮ ਜਾਏ ਕਰ ਅਰਦਾਸਾ ਤੁਰ ਪਏ ਸਿੰਘ ਜੀ ਫਤਿਹ ਗਜਾਏ। ਅਰਦਾਸ ਕਰਕੇ ਬਾਬਾ ਦੀਪ ਸਿੰਘ ਜੀ ਤੁਰੇ। ਇਹ ਕਮਾਈ ਸੀ, ਅੱਜ ਤੁਸੀਂ ਬਾਹਰ ਨਿਕਲ ਕੇ ਆਵਾਜ਼ ਦਿਓ ਵੀ ਜਾਣਾ ਜੰਗ ਤੇ, ਪੰਜ ਸਿੰਘ ਨਹੀਂ ਘਰੋਂ ਤੁਰਨਗੇ। ਇੱਥੋਂ ਤੱਕ ਜੰਗ ਛੱਡੋਣ ਤੇ ਵਿਆਹ ਦਾ ਵੀ ਆਖੋ ਤੇ ਤਾਂ ਵੀ ਬੰਦਾ ਨਹੀਂ ਤੁਰਦਾ। ਪਰ ਬਾਬਾ ਦੀਪ ਸਿੰਘ ਜੀ ਨੇ ਵੰਗਾਰ ਕੇ ਆਖਿਆ ਸੀ ਗੁਰੂ ਰਾਮਦਾਸ ਜੀ ਦੇ ਅਸਥਾਨ ਨੂੰ ਆਜ਼ਾਦ ਕਰਾਉਣਾ, ਜੰਗ ਕਰਨੀ ਹੈ, ਤੁਰੋ। ਇੱਕ ਆਵਾਜ਼ ਤੇ 5000 ਬਾਹਰ ਆ ਕੇ ਖਲੋ ਗਿਆ। ਉਹ ਕੀ ਸੀ? ਉਸ ਮਹਾਂਪੁਰਸ਼ ਦੀ ਕਮਾਈ ਸੀ ਗੁਰਮੁਖੋ। ਸਾਡੀ ਆਵਾਜ਼ ਤੇ 5 ਬੰਦੇ ਨਹੀਂ ਬਾਹਰ ਆਉਂਦੇ, 5000 ਦੀ ਤੇ ਗੱਲ ਹੀ ਛੱਡ ਦਿਓ। ਸਭ ਤੋਂ ਪਹਿਲਾਂ ਅਰਦਾਸ ਕੀਤੀ ਦਮਦਮਾ ਸਾਹਿਬ, ਫਿਰ ਅਰਦਾਸ ਕੀਤੀ ਤਰਨ ਤਾਰਨ ਦਰਬਾਰ ਸਾਹਿਬ। ਇੱਥੇ ਆ ਕੇ ਲਕੀਰ ਖਿੱਚੀ। ਇੱਕ ਬੰਨੇ 20,000 ਦੀ ਫੌਜ ਸੀ, ਪਰ ਉਹ ਤਨਖਾਹਦਾਰ ਸਨ, ਪੈਸੇ ਲੈ ਕੇ ਲੜਨ ਵਾਲੇ ਸਨ। ਇੱਧਰ 5000 ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਭੌਰੇ ਸਨ, ਭੌਰੇ। ਗੁਰਮੁਖੋ, ਆਖਿਆ ਸੀ ਲਕੀਰ ਉਹ ਹੀ ਟੱਪਿਓ ਜਿਹਨੂੰ ਗੁਰੂ ਰਾਮਦਾਸ ਜੀ ਦੇ ਚਰਨਾਂ ਨਾਲ ਪਿਆਰ ਹੈ। ਤੇ ਉੱਥੇ ਫਿਰ ਦੱਸਦੇ ਨੇ ਵਿਦਵਾਨ, 5000 ਦੇ 5000 ਹੀ ਜਕਾਰੇ ਲਾਉਂਦੇ ਹੋਏ ਲਕੀਰ ਟੱਪਦੇ ਹਨ। ਬਜ਼ੁਰਗ ਬਾਬਾ ਜੀ ਲੜਦੇ ਨੇ। ਆਮ ਤੌਰ ਤੇ ਇਹੋ ਹੀ ਸੀ, 75 ਸਾਲ ਉਮਰ ਸੀ ਬਾਬਾ ਦੀਪ ਸਿੰਘ ਜੀ ਦੀ, ਜਿਹੜਾ ਖੰਡਾ ਹੀ ਚੁੱਕਿਆ ਸੀ ਉਹਦਾ ਹੀ ਵੇਟ 18 ਸੇਰ ਸੀ। ਉਹਦਾ ਕਾਰਨ ਇਹ ਹੈ ਸਾਧ ਸੰਗਤ ਜੀ, ਬਾਹਰ ਦੇ ਲੜ ਕੇ ਬਾਹਰ ਦੇ ਬੰਦਿਆਂ ਨੂੰ ਮਾਰ ਦੇਣਾ ਕੋਈ ਵੱਡੀ ਗੱਲ ਨਹੀਂ ਹੈਗੀ, ਗੱਲ ਤੇ ਹੈ ਅੰਦਰ ਜਿਹੜੇ 5 ਬੈਠੇ ਇਹਨਾਂ ਨੂੰ ਮਾਰਨਾ ਬੜਾ ਔਖਾ ਜੀ। ਅੰਦਰ 5 ਬੈਠੇ ਇਹਨਾਂ ਨੂੰ ਮਾਰਨਾ ਬਹੁਤ ਔਖਾ ਹੈ। ਕਈ ਵਾਰੀ ਬਾਹਰ ਦਾ ਤੇ ਸੂਰਮਾ ਹੁੰਦਾ, ਲੱਖਾਂ ਨੂੰ ਮਾਰਿਆ ਹੁੰਦਾ, ਆਪਣੇ ਅੰਦਰ ਜਿਹੜੇ 5 ਬੈਠੇ ਉਹਨਾਂ ਤੋਂ ਹਾਰਿਆ ਹੁੰਦਾ ਬੰਦਾ। ਬਾਬਾ ਦੀਪ ਸਿੰਘ ਜੀ ਨੇ ਪਹਿਲਾਂ ਅੰਦਰ ਦੇ 5 ਨੂੰ ਜਿੱਤਿਆ। ਅੰਦਰ ਦੇ 5 ਚੋਂ ਸਭ ਤੋਂ ਵੱਡਾ ਚੇਕਾਮ, ਉਹ ਨਹੀਂ ਚਹਿਲਣ ਦਿੰਦਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ। ਫਿਰ ਚਲੋ ਜੇ ਇਹਦੇ ਬੰਨੋਂ ਜਿੱਤੋ ਤੇ ਹੰਕਾਰ ਕਿਹੜਾ ਛੱਡਦਾ, ਖੈੜਾ ਇਹ ਨਹੀਂ ਖੈੜਾ ਛੱਡਦਾ ਬੰਦੇ ਦਾ। ਅੰਦਰ ਦੇ 5 ਨੂੰ ਜਿੱਤਿਆ, ਅੱਜ ਬਾਬਾ ਦੀਪ ਸਿੰਘ ਬਾਹਰ ਦੇ ਦੁਸ਼ਮਣਾਂ ਨੂੰ ਜਿੱਤਣ ਚੱਲੇ। ਗੋਲਵੜ ਜੰਗ ਹੋਇਆ। ਮਹਾਂਪੁਰਸ਼ ਨੇ ਆਖਿਆ ਸੀ ਗੁਰੂ ਰਾਮਦਾਸ, ਸਿਰ ਤੁਹਾਡੀ ਪਰਿਕਰਮਾ ਚ ਆ ਕੇ ਰੱਖਣਾ, ਤੁਹਾਡੇ ਚਰਨਾਂ ਚ ਰੱਖਣਾ। ਤੇ ਗੱਲ ਕੀ, ਉਹ ਪ੍ਰਣ ਫਿਰ ਪੂਰਾ ਹੁੰਦਾ। ਇੱਕ ਸਿੱਖ ਸੀ ਭਾਈ ਦਿਆਲ ਸਿੰਘ, ਉਹਨੇ ਜਹਾਨ ਖਾਂ ਨੂੰ ਮਾਰਿਆ ਸੀ, ਤੈਮੂਰ ਸ਼ਾਹ ਤੇ ਭੱਜ ਹੀ ਗਿਆ, ਪਰ ਅਮਾਨ ਖਾਂ 35 ਸਾਲਾਂ ਦਾ ਨੌਜਵਾਨ, ਕਈ 30 ਸਾਲ ਵੀ ਉਹਦੀ ਉਮਰ ਦੱਸਦੇ, ਗੱਲ ਕੀ ਨੌਜਵਾਨ, ਇੱਧਰ 75 ਸਾਲਾਂ ਦਾ ਬਜ਼ੁਰਗ। ਵੇਖਣ ਵਾਲਿਆਂ ਤੇ ਇਹੋ ਹੀ ਆਖਿਆ ਨਾ ਵੀ ਨੌਜਵਾਨ ਜਿੱਤੇਗਾ ਤੇ ਬਜ਼ੁਰਗ ਹਾਰੇਗਾ। ਗਿਆਨੀ ਗਿਆਨ ਸਿੰਘ ਲਿਖਦੇ, ਉਹ ਕਹਿੰਦੇ ਵੀ ਪੂਰਾ ਜ਼ੋਰ ਲਾਇਆ ਬਾਬਾ ਦੀਪ ਸਿੰਘ ਜੀ ਨੇ, ਪੂਰਾ ਜ਼ੋਰ ਲਾਇਆ ਅਮਾਨ ਖਾਂ ਨੇ, ਦੋਵਾਂ ਨੇ ਵਾਰ ਕੀਤਾ ਇੱਕ ਦੂਜੇ ਉੱਤੇ, ਦੋਵਾਂ ਦੇ ਵਾਰ ਸਾਂਝੇ ਹੋਏ। ਅਮਾਨ ਖਾਂ ਦਾ ਵੀ ਸਿਰ ਵੱਢਿਆ ਗਿਆ, ਬਾਬਾ ਦੀਪ ਸਿੰਘ ਜੀ ਦਾ ਸਿਰ ਵੀ ਉੱਤਰ ਗਿਆ। ਤੇ ਸਾਧ ਸੰਗਤ ਜੀ, ਜਿਹੜਾ 30-35 ਸਾਲਾਂ ਦਾ ਨੌਜਵਾਨ ਸੀ ਉਹਦਾ ਸਿਰ ਪਿਆ ਤੇ ਪਿਆ ਹੀ ਰਹਿ ਗਿਆ। ਉਸ ਮਹਾਂਪੁਰਸ਼ ਨੇ ਸਿਰ ਆਪਣਾ ਹੱਥ ਦੀ ਤਲੀ ਤੇ ਰੱਖਿਆ, ਕਿਉਂਕਿ ਅਜੇ ਹਰਿਮੰਦਰ ਸਾਹਿਬ ਆਉਣਾ ਸੀ। ਤੇ ਮੈਂ ਬੇਨਤੀ ਕਰਾਂ, ਹੁਣ ਵੈਸੇ ਇਤਿਹਾਸ ਦੀ ਕਥਾ ਕਰਨੀ ਸੌਖੀ ਗੱਲ ਨਹੀਂ ਹੈਗੀ, ਤਰਕੀ ਸਾਡੇ ਇਹੋ ਜਿਹੇ ਨੇ ਲੜਾਈ ਕਰਨ ਨੂੰ ਹਰ ਵਕਤ ਤਿਆਰ ਹੀ ਰਹਿੰਦੇ। ਲਓ ਜੀ ਸੀਸ ਨਹੀਂ ਉਤਰਿਆ ਜੀ, ਫੱਟ ਹੀ ਲੱਗਾ ਸੀ। ਤੇ ਮੈਂ ਕਹਿੰਦਾ ਮੰਨ ਲਓ ਵੀ ਫੱਟ ਵੀ ਲੱਗਾ ਸੀ, ਜਿਹਦੀ ਗਰਦਨ ਤੇ ਫੱਟ ਲੱਗਾ ਇਹਦਾ ਮਤਲਬ ਅੱਧੀ ਧੌਣ ਅੱਧਾ ਗਰਦਨ ਉੱਤਰ ਚੁੱਕੀ ਹੈ, ਫਿਰ ਵੀ ਲੜ ਕੇ ਵਿਖਾ ਦਿਓ, ਇਹਦੇ 'ਚ ਮੈਨੂੰ ਕੋਈ ਸ਼ੱਕ ਨਹੀਂ, 101% ਬਾਬਾ ਜੀ ਦਾ ਸੀਸ ਉਤਰਿਆ ਸੀ। ਕਿਉਂਕਿ ਗੁਰਬਾਣੀ ਦੀਆਂ ਪੰਕਤੀਆਂ ਦੀ ਵਿਆਖਿਆ ਬਾਬਾ ਦੀਪ ਸਿੰਘ ਜੀ ਦਾ ਜੀਵਨ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ। ਔਰ ਵਾਕੇ ਗੁਰੂ ਰਾਮਦਾਸ ਜੀ ਦੀ ਗਲੀ ਤੁਰੇ ਬਾਬਾ ਦੀਪ ਸਿੰਘ ਜੀ, ਤੁਰੇ ਬਾਬਾ ਦੀਪ ਸਿੰਘ ਜੀ। ਗੁਰਮੁਖੋ ਸੱਚੀ ਗੱਲ ਹੈ, ਇਸ ਸੰਸਾਰ ਵਿੱਚ ਇਹੋ ਜਿਹਾ ਕੋਈ ਨਹੀਂ। ਉਹਨਾਂ ਆਖਿਆ ਵੀ ਜਿੰਦਿਆਂ ਨੂੰ ਤੇ ਮਾਰੀਏ, ਇੱਥੇ ਤੇ ਮਰੇ ਹੋਏ ਵੀ ਉੱਠ ਕੇ ਸਾਡੇ ਨਾਲ ਲੜ ਰਹੇ ਨੇ, ਭੱਜ ਗਏ ਸਨ ਸਾਰੇ। ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਬਚਪਨ 'ਚ ਬਾਬਾ ਦੀਪ ਸਿੰਘ ਮੱਥਾ ਟੇਕਦੇ ਸਨ। ਉਦੋਂ ਜਿਹੜਾ ਸਿਰ ਸੀ ਨਾ ਉਹ ਨਾਲ ਧੜ ਦੇ ਜੁੜਿਆ ਹੁੰਦਾ ਸੀ, ਪਰ ਅੱਜ ਜਦੋਂ ਮੱਥਾ ਟੇਕਿਆ, ਅੱਜ ਜਦੋਂ ਨਮਸਕਾਰ ਕੀਤੀ, ਅੱਜ ਧੜ ਵੱਖਰਾ ਸੀ ਤੇ ਸਿਰ ਵੱਖਰਾ ਸੀ, ਪ੍ਰੇਮ ਨਾਲ ਜਾ ਕੇ ਸਿਰ ਅੱਗੇ ਰੱਖਤਾ। ਕਈ ਇਹ ਵੀ ਕਹਿੰਦੇ ਜੀ ਖੰਡੇ ਤੇ ਜਾ ਕੇ ਸੁੱਟਿਆ, ਨਹੀਂ ਸਾਧ ਸੰਗਤ ਜੀ, ਉਸ ਥਾਂ ਦਾ ਇਤਿਹਾਸ ਦੱਸਦਾ, ਉਹ ਥਾਂ ਦੱਸਦੀ ਹੈ ਵੀ ਉੱਥੇ ਬਾਬਾ ਦੀਪ ਸਿੰਘ ਜੀ ਨੇ ਸੀਸ ਰੱਖਿਆ, ਅੱਜ ਉੱਥੇ ਗੋਲਕ ਲਾ ਦਿੱਤੀ ਗਈ। ਪਰ ਮੈਂ ਮਹਾਂਪੁਰਸ਼ ਸਾਡੇ ਨੇ ਉਹ ਤਕਰੀਬਨ 70 ਕੁ ਸਾਲ ਦੇ ਨੇ, ਉਹ ਦੱਸਦੇ ਵੀ ਗੋਲਕ ਦੇ ਅਗਲੇ ਪਾਸੇ ਜਿੱਥੇ ਅੱਜ ਕੱਲ੍ਹ ਹਰੇ ਮੈਟ ਵਿਛੇ ਹੁੰਦੇ ਨਾ, ਇੱਥੇ ਕੁ ਸਿੱਖ ਸੇਰਾ ਲਾਉਂਦੇ ਹੁੰਦੇ ਸੀ। ਇਹ ਉਹ ਥਾਂ ਸੀਗੀ ਕਹਿਣ ਲੱਗੇ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਆ ਕੇ ਆਪਣਾ ਸਿਰ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਭੇਟਾ ਕੀਤਾ ਸੀ। ਪਰ ਗੁਰਮੁਖੋ, ਜੇ ਬਾਬਾ ਦੀਪ ਸਿੰਘ ਜੀ ਨੇ ਕਮਾਈ ਕੀਤੀ ਨਾ, ਤੇ ਗੁਰੂ ਰਾਮਦਾਸ ਜੀ ਨੇ ਆਪਣੇ ਜਿੰਨੀ ਵੱਡੀ ਵਡਿਆਈ ਵੀ ਦਿੱਤੀ। ਪਿਛਲੇ ਸਾਲ ਇੱਕ ਬਜ਼ੁਰਗ ਕਹਿਣ ਲੱਗਾ ਬੜਾ ਹੀ ਅਸੀਂ ਜ਼ੋਰ ਲਾਇਆ ਵੀ ਮੇਰੇ ਪੁੱਤ ਦਾ ਵੀਜ਼ਾ ਲੱਗਦੇ ਨਹੀਂ ਲੱਗਾ। ਉਧਰੋਂ ਫਾਇਲਾ ਹੀ ਹੁਣ ਹਾਰ ਕੇ ਅਸੀਂ ਲਾਸਟ ਵਾਰੀ ਕਰਨਾ ਸੀ, ਤੇ ਮੈਂ ਕਿਹਾ ਵੀ ਚਲੋ ਹੁਣ ਬਾਬਾ ਦੀਪ ਸਿੰਘ ਜੀ ਦੇ ਕੋਲ ਚਲੀਏ। ਬਹੁਤੇ ਪੈਸੇ ਤਾਂ ਹੈ ਨਹੀਂ ਸੀ। ਕਹਿਣ ਲੱਗਾ 10 ਰੁਪਏ ਦੀ ਦੇਗ ਕਰਾਈ, 10 ਰੁਪਏ ਗੋਲਕ ਚ ਪਾਏ, ਗ੍ਰੰਥੀ ਸਿੰਘ ਕੋਲੋਂ ਅਰਦਾਸ ਕਰਾਈ, ਬਾਬਾ ਦੀਪ ਸਿੰਘ ਹੁਣ ਸਾਡੀ ਬਾਂਹ ਫੜ ਲਓ। ਤੇ ਕਹਿੰਦਾ ਵੀ ਸੱਚੀ ਗੱਲ 'ਚ 20 ਰੁਪਈਆਂ 'ਚ ਵੀਜ਼ਾ ਲਾਤਾ ਬਾਬਾ ਜੀ ਨੇ, 20 ਰੁਪਈਆਂ 'ਚ। ਅਤੇ ਮੈਂ ਵਾਕਈ ਸੁਣ ਕੇ ਖੁਸ਼ ਹੋਇਆ ਵੀ ਬਾਬਾ ਜੀ ਤੁਹਾਡੀ ਕਮਾਈ ਹੈ ਵੀ ਇੰਨੀ। ਕਹਿਣ ਲੱਗਾ ਇਹ ਦਰ ਐਸਾ, ਇੱਥੇ ਤਾਂ 20 ਰੁਪਈਆਂ 'ਚ ਵੀਜ਼ੇ ਲੱਗਦੇ, 20 ਰੁਪਈਆਂ 'ਚ। ਅਤੇ ਸੁਣ ਕੇ ਵਾਕਈ ਬੜੀ ਖੁਸ਼ੀ ਹੋਈ ਵੀ ਵਾਕਈ ਉਸ ਮਹਾਂਪੁਰਸ਼ ਦੀ ਕਮਾਈ ਹੈ। ਗੁਰਮੁਖੋ, ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਸਿਰ ਰੱਖਿਆ। ਮੈਂ ਇੱਥੇ ਬੇਨਤੀ ਕਰਾਂ, ਅੱਜ ਕੋਈ ਨਹੀਂ ਤੁਹਾਨੂੰ ਕਹਿ ਰਿਹਾ ਵੀ ਸਿਰ ਤਲੀ 'ਤੇ ਰੱਖ ਕੇ ਤਾਂ ਲੈ ਕੇ ਆਓ ਇੱਥੇ, ਪਰ ਆਹ ਹੱਥ ਦੀਆਂ ਦੋਵੇਂ ਤਲੀਆਂ ਜੋੜ ਕੇ ਨਾ, ਅਤੇ 5 ਪਿਆਰਿਆਂ ਅੱਗੇ ਜਾ ਕੇ ਆਖੋ ਵੀ ਸਾਨੂੰ ਅੰਮ੍ਰਿਤ ਦੀ ਦਾਤ ਦੇ ਦਿਓ, ਇੰਨਾ ਕੁ ਕੰਮ ਕਰ ਲਓ। ਸਿਰ 'ਤੇ ਤਲੀ 'ਤੇ ਰੱਖਣ ਦੀ ਜ਼ਰੂਰਤ ਅੱਜ ਕੋਈ ਨਹੀਂ, ਲੋੜ ਪਏਗੀ ਤਾਂ ਉਹ ਵੀ ਸਿੰਘ ਉੱਠ ਜਾਣਗੇ, ਪਰ ਤੁਸੀਂ ਆਪਣੀਆਂ ਦੋਵੇਂ ਤਲੀਆਂ ਜੋੜ ਕੇ 5 ਪਿਆਰਿਆਂ ਦੇ ਕੋਲ ਚਲ ਜਾਓ ਵੀ ਸਾਨੂੰ ਵੀ ਅੰਮ੍ਰਿਤ ਦੀ ਦਾਤ ਦੇ ਦਿਓ। ਕਹਿੰਦੇ ਸਨ ਬਾਬਾ ਦੀਪ ਸਿੰਘ ਜੀ ਦੀ ਸ਼ਖਸੀਅਤ ਹੀ ਐਸੀ ਸੀ, ਜਿਹੜਾ ਇੱਕ ਵਾਰ ਦਰਸ਼ਨ ਕਰ ਲੈਂਦਾ ਸੀ ਉਹ ਕਹਿੰਦਾ ਸੀ ਬਾਬਾ ਜੀ ਕਰੋ ਕਿਰਪਾ ਮੈਨੂੰ ਅੰਮ੍ਰਿਤ ਦੀ ਦਾਤ ਦੇ ਦਿਓ। ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਵਾਰੀ ਪੁੱਛਿਆ ਸੀਗਾ ਵੀ ਕੋਈ ਇਹੋ ਜਿਹਾ ਇਨਸਾਨ ਹੈ ਜਿਹਨੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕੀਤੇ ਹੋਣ, ਅਤੇ ਉਹ ਹਜ਼ੂਰ ਸਾਹਿਬ ਵਾਲੇ ਪਾਸਿਓਂ ਇੱਕ ਬਜ਼ੁਰਗ ਨੂੰ ਲੈ ਕੇ ਆਏ ਸਨ, ਉਹਦੀ ਉਮਰ ਤਕਰੀਬਨ ਕਾਫੀ ਹੋ ਚੁੱਕੀ ਸੀ। ਉਹਨੇ ਮਹਾਰਾਜਾ ਰਣਜੀਤ ਸਿੰਘ ਨੂੰ ਆਖਿਆ ਜੀ ਮੈਂ ਦਰਸ਼ਨ ਕੀਤੇ ਗੁਰੂ ਗੋਬਿੰਦ ਸਿੰਘ ਜੀ ਦੇ, 4 ਸਾਲਾਂ ਦਾ ਸੰਗ। ਮਹਾਰਾਜਾ ਰਣਜੀਤ ਸਿੰਘ ਆਪਦੇ ਤਖ਼ਤ ਤੋਂ ਉਤਰੇ ਅਤੇ ਆਪਣੇ ਦਾੜੇ ਨਾਲ ਉਹਦੇ ਚਰਨ ਸਾਫ਼ ਕੀਤੇ। ਉਹ ਪੁੱਛਦਾ ਵੀ ਇਹ ਕੀ ਕਰਨ ਦੇ ਹੋ? ਉਹ ਕਹਿੰਦੇ ਮੈਂ ਉਸ ਸਰੀਰ ਨੂੰ ਨਮਸਕਾਰ ਕਰਨ ਰਿਹਾ, ਉਹਨਾਂ ਅੱਖਾਂ ਨੂੰ ਨਮਸਕਾਰ ਹੈ ਜਿਨ੍ਹਾਂ ਅੱਖਾਂ ਨੇ ਮੇਰੇ ਪ੍ਰੀਤਮ ਦੇ ਦਰਸ਼ਨ ਕੀਤੇ ਸਨ। ਉਹ ਜਦੋਂ ਉਹਦਾ ਅੰਤਿਮ ਸਮਾਂ ਆਇਆ ਨਾ, ਮਹਾਰਾਜਾ ਰਣਜੀਤ ਸਿੰਘ ਉਹਦੀ ਅਰਥੀ ਨੂੰ ਵੀ ਮੋਢਾ ਦੇ ਕੇ ਆਏ। ਇਸੇ ਤਰ੍ਹਾਂ ਬਾਬਾ ਦੀਪ ਸਿੰਘ ਜੀ ਉਸ ਸਮੇਂ ਇਹੋ ਜਿਹੇ ਸਿੱਖ ਸਨ ਜਿਨ੍ਹਾਂ ਕਲਗੀਆਂ ਵਾਲੇ ਦੇ ਦਰਸ਼ਨ ਕੀਤੇ ਸਨ, ਔਰ ਜਿਹੜਾ ਵੇਖਦਾ ਸੀ ਉਹ ਦੋਵੇਂ ਤਲੀਆਂ ਅੱਗੇ ਕਰ ਦਿੰਦਾ ਸੀ, ਬਾਬਾ ਜੀ ਮੈਨੂੰ ਵੀ ਅੰਮ੍ਰਿਤ ਦੀ ਦਾਤ ਦੇ ਦਿਓ। ਅਤੇ ਦੂਜੀ ਗੱਲ ਇਹ, 4 ਸਰੂਪ ਤੇ ਗੁਰਮੁਖੀ ਵਿੱਚ ਲਿਖੇ, ਇੱਕ ਬਾਬਾ ਜੀ ਨੇ ਅਰਬੀ ਭਾਸ਼ਾ 'ਚ ਵੀ ਲਿਖਿਆ ਅਤੇ ਉਹ ਕਾਬਲ ਵਿੱਚ ਲਿਖ ਕੇ ਘੱਲਿਆ ਸੀ। 5 ਸਰੂਪ ਵਾਹਿਗੁਰੂ ਬਾਬਾ ਦੀਪ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਣੇ ਹੱਥੀਂ ਲਿਖੇ। ਅਤੇ ਮੈਂ ਬੇਨਤੀ ਕਰਾਂ, ਬਾਬਾ ਦੀਪ ਸਿੰਘ ਜੀ ਦੇ ਚਰਨਾਂ 'ਚ ਅਰਦਾਸ ਕਰਿਆ ਕਰੋ, ਕਿਉਂਕਿ ਸਿੱਖ ਗੁਰੂ ਦਾ ਰੂਪ ਹੀ ਬਣ ਜਾਂਦਾ। ਬਾਬਾ ਦੀਪ ਸਿੰਘ ਜੀ ਨੂੰ ਅਰਦਾਸ ਕਰੋ ਤੁਸੀਂ 5-5 ਸਰੂਪ ਲਿਖ ਤੇ ਸਾਨੂੰ 5 ਬਾਣੀਆਂ ਦਾ ਨਿਤਨੇਮ ਹੀ ਦੇ ਦਿਓ। ਇਮਾਨਦਾਰੀ ਨਾਲ ਆਪਣੇ ਮਨ ਕੋਲੋਂ ਪੁੱਛ ਕੇ ਵੇਖਿਓ ਕਿੰਨਾ ਨੇ ਅੱਜ ਜਾਪ ਸਾਹਿਬ ਕੀਤਾ, ਕਿੰਨਾ ਨੇ ਆਨੰਦ ਸਾਹਿਬ ਪੜ੍ਹਿਆ। ਸਭ ਤੋਂ ਪਹਿਲਾਂ ਸਾਡਾ ਨਿੱਜੀ ਨਿਤਨੇਮ ਹੈ। ਬਾਬਾ ਦੀਪ ਸਿੰਘ ਜੀ ਨੂੰ ਆਖੋ ਬਾਬਾ ਜੀ ਅੱਜ ਤੁਹਾਡਾ ਜਨਮ ਦਿਨ। ਅਤੇ ਮੈਂ ਤਕਰੀਬਨ ਸਾਰੀਆਂ ਥਾਵਾਂ 'ਤੇ ਕਹਿੰਦਾ, ਹੁਣ ਤਾਂ ਬਾਹਰ ਵਾਲੇ ਵੀ ਸੁਣ ਅੱਕ ਗਏ ਹੋਣਗੇ, ਮੈਂ ਇਹ ਗੱਲ ਕਹਿੰਦਾ ਹਰ ਵਾਰ ਜਦੋਂ ਗੁਰਪੁਰਬ ਜਾਂ ਕਿਸੇ ਮਹਾਂਪੁਰਸ਼ ਸਿੱਖ ਦਾ ਜਨਮ ਦਿਨ ਹੁੰਦਾ ਨਾ, ਉਸ ਦਿਨ ਉਹ ਬਹੁਤ ਖੁਸ਼ ਹੁੰਦਾ ਜੀ। ਜਿਵੇਂ ਸਾਡਾ ਜਨਮ ਦਿਨ ਹੁੰਦਾ ਅਸੀਂ ਖੁਸ਼ ਹੁੰਦੇ ਹਾਂ ਨਾ, ਅਤੇ ਸਾਡੇ ਮਾਪੇ ਤਾਂ ਇਹ ਕਹਿ ਦਿੰਦੇ ਵੀ ਅੱਜ ਸਾਡੇ ਪੱਪੂ ਦਾ ਜਨਮ ਦਿਨ ਹੈ ਅਤੇ ਘਰੋਂ ਕੋਈ ਖਾਲੀ ਨਾ ਜਾਵੇ, ਅੱਜ ਸਾਡੇ ਬੱਚੇ ਦਾ ਜਨਮ ਦਿਨ, ਕੋਈ ਉਹ ਨਿਤਨੇਮ ਹੀ ਨਹੀਂ, ਕੋਈ ਕੁਛ ਨਹੀਂ, ਅੱਜ ਮੰਗਣ ਵਾਲਾ ਵੀ ਆਵੇ ਤਾਂ ਉਹਨੂੰ ਖਾਲੀ ਨਹੀਂ ਜਾਣ ਦੇਣਾ, ਕਿਉਂਕਿ ਅੱਜ ਸਾਡੇ ਪੁੱਤਰ ਦਾ ਜਨਮ ਦਿਨ। ਅਤੇ ਜਿਹਦਾ ਜਨਮ ਦਿਨ ਹੁੰਦਾ ਖੁਸ਼ ਤਾਂ ਉਹ ਵੀ ਬਹੁਤ ਹੁੰਦਾ, ਅਤੇ ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ, ਜਨਮ ਦਿਨ ਕਹਿ ਲਓ, ਆਗਮਨ ਦਿਨ ਕਹਿ ਲਓ, ਅਵਤਾਰ ਦਿਨ ਕਹਿ ਲਓ, ਮਹਾਂਪੁਰਸ਼ਾਂ ਨੂੰ ਸਾਰੇ ਸ਼ਬਦ ਸ਼ੋਭਦੇ ਨੇ। ਅਤੇ ਅੱਜ ਉਹਨਾਂ ਨੂੰ ਵੀ ਆਖੋ ਅੱਜ ਤੁਹਾਡਾ ਜਨਮ ਦਿਨ, ਸਾਡੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੋ, ਸਾਨੂੰ ਨਿਤਨੇਮ ਦੀ ਦਾਤ ਦੇ ਦਿਓ। ਇੰਨਾ ਹੀ ਬੜਾ ਹਾਂ, ਘੱਟੋ ਘੱਟ ਨਿਤਨੇਮ ਕਰੀਏ, 5 ਬਾਣੀਆਂ ਅਤੇ ਦੂਜਾ ਤਲੀਆਂ ਦੋਵੇਂ ਜੋੜ ਦਿਓ, ਕਿਉਂਕਿ ਬੜਾ ਗੱਜ ਗੱਜ ਕੇ ਕਹਿੰਦੇ ਨੇ ਸਿਰ ਧਰ ਤਲੀ ਗਲੀ ਮੇਰੀ ਆਓ। ਸਾਡੇ ਜਦੋਂ ਇਕੱਠੇ ਹੋ ਜਾਣ ਨਾ ਵੀਰ ਧਾਰਨ ਵਾਲੇ, ਪੂਰਾ ਹੀ ਜ਼ੋਰ ਲਾ ਦਿੰਦੇ ਨੇ, ਪਰ ਆਪਣੀਆਂ ਤਲੀਆਂ ਤਾਂ ਜੋੜੀਆਂ ਹੀ ਨਹੀਂ ਅੱਜ ਤੱਕ। ਤਲੀਆਂ ਦੋਵੇਂ ਜੋੜੋ ਤੇ ਗੁਰੂ ਕੋਲੋਂ ਅੰਮ੍ਰਿਤ ਦੀ ਦਾਤ ਲਵੋ, ਫਿਰ ਸ਼ਬਦ ਪੜ੍ਹਿਆ ਕਰੋ ਵੀ ਸਿਰ ਧਰ ਤਲੀ ਗਲੀ ਮੇਰੀ ਆਓ, ਫਿਰ ਸ਼ਬਦ ਪੜ੍ਹਿਆ ਕਰੋ, ਫਿਰ ਪੜ੍ਹਿਆ ਹੋਇਆ ਵੀ ਸਫਲਾ ਹੈ। ਤੇ ਮੈਂ ਬੇਨਤੀ ਕਰਾਂ, ਮੈਂ ਸਾਰਿਆਂ ਨੂੰ ਕਹਿਣਾ, ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜਾਓ, ਪਰ ਗੁਰਦੁਆਰਾ ਸ਼ਹੀਦ ਗੰਜ ਦੀ ਹੋਂਦ ਦਰਬਾਰ ਸਾਹਿਬ ਕਰਕੇ ਤੇ ਹਰਿਮੰਦਰ ਸਾਹਿਬ ਨਾ ਭੁੱਲ ਜਿਓ। ਹਰਿਮੰਦਰ ਸਾਹਿਬ ਕਰਕੇ ਤੇ ਗੁਰਦੁਆਰਾ ਸ਼ਹੀਦ ਗੰਜ, ਹਰਿਮੰਦਰ ਸਾਹਿਬ ਦੀ ਸੇਵਾ ਕਰਨ ਵਿੱਚ ਤੇ ਬਾਬਾ ਜੀ ਨੇ ਸ਼ਹੀਦੀ ਦਿੱਤੀ, ਤਾਂ ਤੇ ਗੁਰਦੁਆਰਾ ਸ਼ਹੀਦ ਗੰਜ ਬਣਿਆ। ਦਰਬਾਰ ਸਾਹਿਬ ਜੀ ਨੂੰ ਵੀ ਜ਼ਰੂਰ ਹਿਰਦੇ 'ਚ ਵਸਾਓ, ਸਤਿਗੁਰੂ ਕਿਰਪਾ ਕਰਨ। ਇਹ ਬਾਬਾ ਦੀਪ ਸਿੰਘ ਜੀ ਦੀ ਨਹੀਂ ਵਡਿਆਈ ਹੈ, ਗੁਰੂ ਰਾਮਦਾਸ ਜੀ ਦੀ ਵਡਿਆਈ ਹੈ। ਇੱਕ ਸਿੱਖ ਨੇ ਗੁਰੂ ਰਾਮਦਾਸ ਜੀ ਵਾਸਤੇ ਕੁਰਬਾਨੀ ਦਿੱਤੀ, ਗੁਰੂ ਰਾਮਦਾਸ ਜੀ ਨੇ ਕਿੰਨੇ ਭਾਗ ਲਾਏ। ਮਹਾਰਾਜ ਕਿਰਪਾ ਕਰਨ, ਤੁਹਾਨੂੰ ਸਭ ਨੂੰ ਬਾਬਾ ਜੀ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਹੋਵੇ। ਸਤਿਗੁਰੂ ਸਾਰਿਆਂ 'ਤੇ ਕਿਰਪਾ ਕਰਨ, ਸਾਰੀ ਸੰਗਤ ਨੂੰ ਫਿਰ ਦੁਬਾਰਾ ਬਹੁਤ ਬਹੁਤ ਵਧਾਈ ਹੋਵੇ। ਅਰਦਾਸ ਕਰੋ, ਸਿਰ ਜਾਵੇ ਤਾਂ ਜਾਵੇ ਮੇਰਾ। ਹਾਂ, ਇੱਥੋਂ ਨਹੀਂ ਫਿਰ ਬੋਲਿਆ ਜਾਂਦਾ ਜੀ, ਨਿਭਾਉਣਾ ਜੀ ਬੜਾ ਔਖਾ ਹੈਗਾ ਸਿੱਖੀ ਸਿੱਧੇ, ਕਿ ਫਿਰ ਕਿੱਥੋਂ ਬੰਦਾ ਬੋਲਦਾ ਜੀ। ਬੋਲੋ ਹਾਂ ਥੋੜ੍ਹਾ ਜਿਹਾ, ਸਿਰ ਜਾਵੇ ਤਾਂ ਜਾਵੇ ਮੇਰਾ। ਹੌਲੀ ਹੌਲੀ ਬੋਲਦੇ ਹੋ, ਕਾਰਨ ਇਹ ਹੈ ਨਾ, ਵਾਕਿਆ ਨਿਭਾਉਣਾ ਬਹੁਤ ਔਖਾ ਹੈਗਾ, ਕਿਹੜਾ ਰੱਖਦਾ ਸਿਰ ਤਲੀਆਂ 'ਤੇ, ਔਖਾ ਕੰਮ, ਤਾਂਹੀਓ ਤਾਂ ਬੰਦੇ ਕੋਲੋਂ ਬੋਲਿਆ ਨਹੀਂ ਜਾਂਦਾ। ਗੁਰੂ ਦੀ ਹਜ਼ੂਰੀ 'ਚ ਸੱਚ ਹੀ ਬੋਲਣਾ ਚਾਹੀਦਾ ਵੈਸੇ, ਪਰ ਮੰਗੋ ਤਾਂ ਸਹੀ ਸਿੱਖੀ ਸਿਦਕ। ਮਹਾਰਾਜ ਕਰੋ ਕਿਰਪਾ, ਇਹ ਨਹੀਂ ਵੀ ਨਿਆਣਿਆਂ ਜਾਂ ਨੌਜਵਾਨਾਂ ਨੇ ਸਿੱਖੀ ਸਿਦਕ ਮੰਗਣਾ, ਬਜ਼ੁਰਗਾਂ ਨੇ ਵੀ ਮੰਗਣਾ ਹੈ। ਅੱਜ ਜਿੰਨਾ ਚਿਰ ਤੱਕ ਸਰੀਰ ਵਿੱਚ ਸਾਹ ਨੇ, ਕੋਈ ਪਤਾ ਨਹੀਂ ਕਿਹੜੇ ਵੇਲੇ ਕਿਹੜੀ ਭੁੱਲ ਹੋ ਜਾਣੀ ਹੈ, ਪਤਾ ਹੀ ਕੋਈ ਨਹੀਂ। ਇਸ ਕਰਕੇ ਮੇਰੇ ਪਿੱਛੇ ਆਖੋ, ਸਿਰ ਜਾਵੇ ਤਾਂ ਜਾਵੇ ਮੇਰਾ, ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਮੇਰਾ, ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ, ਉਹ ਗੱਲ ਸੱਚੀ ਹੈ ਨਾ, ਹੌਲੀ ਹੌਲੀ ਬੋਲਦੇ ਹੋ ਨਾ, ਉਹਦਾ ਕਾਰਨ ਇਹੋ ਹੀ ਹੈ, ਔਖਾ ਕੰਮ ਹੈ ਨਾ, ਤਾਂ ਹੌਲੀ ਹੌਲੀ ਬੋਲਦੇ ਹੋ। ਮੰਗੋ ਤੇ ਸਹੀ, ਕੀ ਪਤਾ ਗੁਰੂ ਤਰੁੱਠ ਪਏ, ਮੰਗੋ ਤੇ ਸਹੀ। ਤੇ ਜੇ ਮੈਂ ਥੋੜ੍ਹਾ ਜਿਹਾ ਜੰਗ ਕਰਨ ਨੂੰ ਕਹਿ ਦਿਆਂ ਤਾਂ ਸ਼ਾਇਦ ਹੋ ਸਕਦਾ ਹਾਲ ਵੀ ਛੋਟਾ ਲੱਗੇ ਤੁਹਾਨੂੰ। ਹਾਂਜੀ, ਥੋੜ੍ਹਾ ਜਿਹਾ ਗੱਜ ਕੇ ਬੋਲੋ, ਪਤਾ ਲੱਗੇ ਵੀ ਬੈਠੇ ਹੋ। ਗੱਜ ਕੇ ਆਖੋ, ਸਿਰ ਜਾਵੇ ਤਾਂ ਜਾਵੇ ਮੇਰਾ, ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਮੇਰਾ, ਸਿੱਖੀ ਸਿਦਕ ਨਾ ਜਾਵੇ। ਮੇਰਾ ਸਿੱਖੀ ਸਿਦਕ ਨਾ। ਸਤਿਗੁਰੂ ਕਿਰਪਾ ਕਰੇ, ਸਿੱਖੀ ਸਿਦਕ ਦਵੇ ਵੀ, ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੀ ਧੂੜ ਸਾਨੂੰ ਦੇ ਦਵੇ। ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀਗਤ ਪਾਹੇ। ਹੋਈਆਂ ਭੁੱਲਾਂ ਚੁੱਕਾਂ ਦੀ ਖੀਮਾ। ਆਹ ਜਿਹੜੀ ਕਥਾ ਹੈ ਨਾ, ਜਿਹੜੀ ਆਪ ਜੀ ਨੇ ਸਰਵਣ ਕੀਤੀ 165 ਦੇਸ਼ਾਂ ਵਿੱਚ ਸੰਗਤ ਚੈਨਲ ਰਾਹੀਂ, ਹੋਰ ਵੀ ਵਿਦੇਸ਼ਾਂ ਵਿੱਚ ਵੀ ਸੰਗਤ ਨੇ ਸਰਵਣ ਕਰਨੀ ਹੈ। ਸਤਿਗੁਰੂ ਸਾਰਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਸਾਰਿਆਂ ਨੂੰ ਹੀ ਅੱਜ ਦੇ ਦਿਨ ਦੀ ਵਧਾਈ ਹੋਵੇ। ਸਾਰੇ ਹੀ ਬਾਬਾ ਜੀ ਕੋਲੋਂ ਨਿਤਨੇਮ ਦੀ ਦਾਤ ਮੰਗੋ, ਭੁੱਲਾਂ ਚੁੱਕਾਂ ਦੀ ਖੀਮਾ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।